सुन बावरे तू काहे देख बुलाना, सुन बावरे ने कूड़ा लायो कुसुम रगाना। कुड़ी देख पुलो अठ लहे ना पुलो गोविंद नाम जीठा। तीवे लालात गुलाला सब चीन गुर मीठा। मिथ्या मोह मगन थी रहिया झूठ संग लपटाना। नानक दीन शरण कृपा निद राख लाज भगताना। सुन बावरे सेव ठाकुर नाथ पराणा, सुन बावरे जो आया तिस जाना। निचल हब वैसी परदेसी संत संग मिल रहिए। हर पाये पागी सुन बैरागी चरण प्रभु कह रहिए। ए मन दीजे संक न कीजे गुरमुख तज बह माना। नानक दीन भगत पव तारण तेरे क्या गुण आख वखाना। सुन बावरे क्या कीजे कूड़ा मानो, सुन बावरे हब वैसी गर्भ गुमानो। निर्चल हब जाना मिथ्या माना संत प्रभु होई दासा। जीवत मरिए पव जल तरिए जे थी वे कर्म लिखिया सा। गुरु से बीजे अमृत पीजे जिस लावे सहज त्यानो। नानक शरण पिया हर द्वारे हाउ बल बल सद कुर्बानो। सुन बावरे मत जानो प्रभ मैं पाया, सुन बावरे थियो रैण जिनी प्रभ त्याया। जिन प्रभ त्याया तिन सुख पाया वट पागी दर्शन पाइये। थियो निमाणा सद कुर्बाना सगला आप मिटाइये। ओ तन भाग सुदा जिन प्रभ लद्दा हम तिस पै आप वे चाहिया। नानक दीन शरण सुख सागर राख लाज अपनाइया।
श्री गुरुदेव नमः। दास दोनों हाथ जोड़ के संगत चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देंदे आ।
सुन बावरे तू काहे देख भुलाना,
सुन बावरे तू काहे देख भुलाना। आई दे इस सत्संग लई गुरु साहबां ने जो शब्द बख्शिश कीता है वह है बावरा। सुन बावरे इस शब्द विच गुरु साहब बावरा किसनू कह रहे हैं? इस जगत दे विच जदो जीवात्मा मनुखे जन्म दे विच आंदी है उस दे नाल दो पिंजरे मौजूद होंदे हैं, एक तन दा एक मन दा। तन दा पिंजरा इस जीवात्मा नू इस मुल्क दे विच रोकण वास्ते है, मन दा पिंजरा इस जीवात्मा नू परमाण वास्ते है, भुलाण वास्ते। तू काहे देख भुलाना, इन्हां अखां दे नाल इह जीवात्मा जो कुछ देख रही है उस दी अपनी अख है, देखण दी ताकत है, सुनण दी ताकत है, परमात्मा दे विच मिलन दी। इस सारी ताकत नूं खिंचण वास्ते ਉਸਨੂੰ ਪਰਮਾਣਾ ਬਹੁਤ ਜ਼ਰੂਰੀ ਹੈ। ਆਪਣੇ ਘਰ ਤੋਂ ਭੁੱਲ ਜਾਏ, ਦੂਰ ਹੋ ਜਾਏ, ਇਸੀ ਕਾਰਨ ਉਸ ਦੇ ਨਾਲ ਇਹ ਪਿੰਜਰਾ ਮਨ ਦਾ ਦਿੱਤਾ ਗਿਆ ਹੈ। ਇਸ ਦਾ ਇੱਕੋ ਹੀ ਕੰਮ ਹੈ, ਇਸ ਜੀਵਾਤਮਾ ਨੂੰ ਭੁਲਾ ਦੇਣਾ। ਦੇਖ ਕਰਕੇ ਅੱਖਾਂ ਦਿੱਤੀਆਂ ਗਈਆਂ ਨੇ ਇਸ ਸਰੀਰ ਦੇ ਵਿੱਚ, ਜਿਤਨੀਆਂ ਇੰਦਰੀਆਂ ਹਨ ਇਸ ਆਤਮਾ ਨੂੰ ਬੋਧ ਕਰਾਉਣ ਵਾਸਤੇ, ਗਿਆਨ ਵਾਸਤੇ ਦਿੱਤੀਆਂ ਗਈਆਂ ਹਨ। ਔਰ ਆਤਮਾ ਜਦੋਂ ਇਨ੍ਹਾਂ ਅੱਖਾਂ ਦੇ ਨਾਲ ਇਸ ਜਗਤ ਦੀ ਵਸਤੂ ਔਰ ਸੰਬੰਧ ਨੂੰ ਦੇਖਦੀ ਹੈ, ਤੇ ਉਹ ਆਪਣੇ ਆਪ ਨੂੰ ਇਸ ਪਿੰਜਰੇ ਦੇ ਵਿੱਚ ਰਹਿ ਕਰਕੇ ਦੇ ਆਪਣੇ ਆਪ ਨੂੰ ਪਿੰਜਰਾ ਹੀ ਯਾਨੀ ਸਰੀਰ ਹੀ ਸਮਝਣ ਲੱਗ ਜਾਂਦੀ ਹੈ, ਯਾਨੀ ਭੁੱਲ ਜਾਂਦੀ ਹੈ ਆਪਣੇ ਘਰ ਤੋਂ, ਆਪਣੇ ਮੂਲ ਤੋਂ। ਇਸ ਦਾ ਮੂਲ ਕੀ ਸੀ? ਉਹ ਅਕਾਲ ਪੁਰਖ ਪਰਮਾਤਮਾ, ਜਿਸ ਦੀ ਉਤਪਤੀ ਉਸ ਬੇਪਰਵਾਹ ਦੇ ਰੋਮ ਦੀ ਇੱਕ ਕਿਰਨ ਤੋਂ ਹੋਈ। ਇਹ ਉਸਦਾ ਅੰਸ਼ ਹੈ, ਉਸ ਅਵਿਨਾਸ਼ੀ ਮੁਲਕ ਦਾ, ਉਸ ਅਵਿਨਾਸ਼ੀ ਪਰਮ ਚੇਤਨ ਸੱਤਾ ਦਾ ਇੱਕ ਗੁਣ ਹੈ, ਜਿਸ ਨੂੰ ਨਾਮ ਜਾਂ ਸ਼ਬਦ ਕਹਿ ਕਰਕੇ ਪੁਕਾਰਿਆ ਜਾਂਦਾ ਹੈ। ਇਸ ਕਰਕੇ ਸੰਤਾਂ ਨੇ ਇਸ ਦਾ ਨਾਂ ਜੋ ਹੈ ਖਿਆਲ ਰੱਖਿਆ, ਕਈਆਂ ਨੇ ਇਸ ਨੂੰ ਆਤਮਾ ਕਿਹਾ, ਕਿਸੇ ਨੇ ਸੁਰਤ ਕਿਹਾ। ਇਹ ਸਾਰੀ ਜਿਹੜੀ ਰਚਨਾ ਰਚੀ ਗਈ ਹੈ, ਇਹ ਦੋ ਖਿਲਾੜੀਆਂ ਦੇ ਅਧੀਨ ਹੈ। ਇੱਕ ਅਕਾਲ ਪੁਰਖ ਹੈ, ਜਿਹੜਾ ਉਸ ਬੇਪਰਵਾਹ ਦੀ ਪੂਰਨ ਤਾਕਤ ਲੈ ਕਰਕੇ ਉਸ ਅਵਿਨਾਸ਼ੀ ਮੰਡਲ ਦੇ ਵਿੱਚ ਸਥਿਤ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਉਸ ਦੇ ਰੋਮ ਦੀ ਇੱਕ ਕਿਰਨ ਤੋਂ ਅਨਗਿਣਤ ਬ੍ਰਹਮੰਡਾਂ ਦੀ ਉਤਪਤੀ ਕੀਤੀ ਗਈ ਹੈ। ਇਹ ਸਾਰੇ ਬ੍ਰਹਮੰਡ, ਜੜ ਚੇਤਨ ਲੋਕ, ਜਿਤਨੇ ਵੀ ਇਨ੍ਹਾਂ ਅੱਖਾਂ ਦੇ ਨਾਲ ਸਾਨੂੰ ਨਜ਼ਰ ਆਉਂਦੇ ਨੇ, ਔਰ ਜਦੋਂ ਜੀਵਾਤਮਾ ਅੰਤਰ ਦੇ ਵਿੱਚ ਚੜਾਈ ਕਰਕੇ ਇਨ੍ਹਾਂ ਰੂਹਾਨੀ ਮੁਲਕਾਂ ਦੇ ਵਿੱਚ ਜਾਂਦੀ ਹੈ, ਉਸ ਦੀ ਆਪਣੀ ਤਾਕਤ ਦੇ ਨਾਲ ਜੋ ਕੁਛ ਵੀ ਉਹ ਦੇਖ ਰਹੀ ਹੈ, ਸੁਣ ਰਹੀ ਹੈ, ਸਮਝ ਰਹੀ ਹੈ, ਇਹ ਸਾਰੀ ਦੀ ਸਾਰੀ ਸੱਤਾ ਨੂੰ ਆਧਾਰ ਦੇਣ ਵਾਲੀ ਜੋ ਤਾਕਤ ਹੈ, ਉਹ ਉਸ ਬੇਪਰਵਾਹ ਦਾ ਇੱਕ ਗੁਣ, ਜਿਸ ਨੂੰ ਅਸੀਂ ਨਾਮ, ਸ਼ਬਦ, ਕੀਰਤਨ, ਅਕਥ ਕਥਾ ਜਾਂ ਹੋਰ ਬਹੁਤ ਸਾਰੇ ਲਫ਼ਜ਼ਾਂ ਦੇ ਨਾਲ ਯਾਦ ਕਰਦੇ ਹਾਂ। ਇਸ ਤੋਂ ਸਮਝ ਲੈਣਾ ਚਾਹੀਦਾ ਕਿ ਕੋਈ ਲਫ਼ਜ਼ ਜੋ ਹੈ ਉਹ ਪਰਮਾਤਮਾ ਦਾ ਗੁਣ ਯਾਨੀ ਕਿ ਨਾਮ ਨਹੀਂ ਹੈ। ਅਸੀਂ ਬਾਹਰੀ ਅਕਸ਼ਰਾਂ ਦੇ ਵਿੱਚ, ਬਾਹਰੀ ਲਫ਼ਜ਼ਾਂ ਦੇ ਵਿੱਚ ਫਸੇ ਹਾਂ। ਕਿਸੇ ਨੇ ਉਸ ਪਰਮਾਤਮਾ ਨੂੰ ਰਾਮ ਕਹਿ ਕਰਕੇ, ਕਿਸੇ ਨੇ ਕਿਸ਼ਨ, ਕਿਸੇ ਨੇ ਬਲਰਾਮ, ਕਿਸੇ ਨੇ ਨਾਨਕ, ਕਿਸੇ ਨੇ ਗੋਬਿੰਦ, ਕਿਸੇ ਨੇ ਸਵਾਮੀ, ਅਨਗਿਣਤ ਲਫ਼ਜ਼ਾਂ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ। ਪਰ ਵਿਚਾਰ ਕਰਕੇ ਦੇਖ ਲਓ, ਇਹ ਕਿਤਨੇ ਹੀ ਲਫ਼ਜ਼ ਆਏ, ਕਿਤਨੇ ਚੱਲ ਰਹੇ ਨੇ, ਕਿਤਨਿਆਂ ਨੇ ਹੀ ਹੋਰ ਆਉਣਾ ਹੈ, ਔਰ ਸਭ ਨੇ ਹੀ ਚਲਾ ਜਾਣਾ ਹੈ। ਇਹ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੇ ਲਫ਼ਜ਼ ਨੇ। ਇਹ ਸਾਰੇ ਦੇ ਸਾਰੇ 52 ਅੱਖਰ ਜੋ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਪ੍ਰਚਾਰਿਤ ਕੀਤੇ ਨੇ, ਤ੍ਰੈ ਲੋਕ, ਜਿਤਨੇ ਵੀ 3 ਲੋਕਾਂ ਦੇ ਮੰਡਲ ਸਾਨੂੰ ਨਜ਼ਰ ਆਉਂਦੇ ਨੇ, ਇਹ ਇੱਕ ਦੂਸਰੇ ਖਿਲਾੜੀ, ਜਿਸ ਨੂੰ ਅਸੀਂ ਕਾਲ ਕਹਿੰਦੇ ਹਾਂ, ਕਾਲ ਪੁਰਸ਼ ਕਿਹਾ ਜਾਂਦਾ ਹੈ, ਉਸ ਦੇ ਅਧੀਨ ਦਿੱਤੇ ਗਏ ਨੇ। ਔਰ ਇਹ ਜਿਤਨੇ ਪਿੰਜਰੇ ਨੇ, ਇਹ ਸਾਰੇ ਕਾਲ ਦੀ ਰਚਨਾ ਹੈ। ਇਸ ਜੀਵਾਤਮਾ ਨੂੰ ਪਰਮਾਤਮਾ ਦੇ ਗੁਣ ਨੂੰ ਰੋਕਣ ਵਾਸਤੇ ਇਹ ਖੇਲ ਰਚਿਆ ਗਿਆ ਹੈ। ਦੂਸਰੇ ਪਾਸੇ ਉਸ ਨੂੰ ਤਾਕਤ ਵੀ ਦਿੱਤੀ ਗਈ ਹੈ। ਇਹ ਗੱਲ ਨਹੀਂ ਹੈ ਕਿ ਦੋਨੋਂ ਖਿਲਾੜੀ ਅਗਰ ਆਪਸ ਦੇ ਵਿੱਚ ਕੋਈ ਮੁਕਾਬਲਾ ਕਰਨਾ ਚਾਹੁੰਦੇ ਨੇ ਤੇ ਉਸਦੇ ਦੋਨਾਂ ਦੀ ਸਮਰੱਥਾ ਹੋਏਗੀ, ਤਾਂ ਹੀ ਇੱਕ ਦੂਸਰੇ ਦੇ ਸਾਹਮਣੇ ਬੈਠ ਸਕਦੇ ਨੇ। ਕਾਲ ਦੀ ਆਪਣੀ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ, ਉਸ ਦੇ ਬਾਵਜੂਦ ਉਸ ਨੂੰ ਇਹ ਮੁਲਕ ਚਲਾਉਣ ਵਾਸਤੇ ਇਹ ਤਾਕਤ ਔਰ ਸਮਰੱਥਾ ਦਿੱਤੀ ਗਈ ਹੈ। ਇਸ ਕਰਕੇ ਵਿਚਾਰ ਕਰਕੇ ਜਾਣ ਲਓ ਕਿ ਉਸ ਨੂੰ ਕੋਈ ਤਾਕਤ ਕੋਈ ਘੱਟ ਨਹੀਂ ਹੈ, ਯਾਨੀ ਕਿ ਉਸਨੇ ਆਪਣੇ ਆਪ ਨੂੰ ਪਰਮਾਤਮਾ ਹੀ ਇਸ ਮੁਲਕ ਦੇ ਵਿੱਚ ਸਿੱਧ ਕੀਤਾ, ਤੇ ਕਿਸ ਤਰੀਕੇ ਦੇ ਨਾਲ ਤਾਕਤ ਨੂੰ ਹਾਸਲ ਕਰਕੇ, ਤਾਕਤ ਲੈ ਕਰਕੇ, ਇਹ ਤਾਕਤ ਵੀ ਉਸ ਨੂੰ ਪਰਮਾਤਮਾ ਦੀ ਉਸ ਬੇਪਰਵਾਹ ਦੀ ਬੰਦਗੀ ਕਰਨ ਦੇ ਬਾਅਦ ਹੀ ਪ੍ਰਾਪਤ ਹੋਈ ਹੈ। ਔਰ ਉਹ ਆਪਣੀ ਬੜੀ ਖੂਬੀ ਦੇ ਨਾਲ ਇਹ ਡਿਊਟੀ ਇੱਕ ਨਿਭਾ ਰਿਹਾ। ਅਸੀਂ ਉਸ ਦੀ ਨਿੰਦਿਆ ਕਰਦੇ ਹਾਂ ਜਾਂ ਉਸ ਨੂੰ ਇਹ ਕਈ ਤਰੀਕੇ ਦੇ ਨਾਲ ਉਲਟਾ ਪ੍ਰਚਾਰ ਕਰਕੇ ਤੇ ਇਸ ਮਜ਼ਬੂਨ ਤੋਂ ਹੀ ਦੂਰ ਹੁੰਦੇ ਜਾਂਦੇ ਹਾਂ। ਅਸੀਂ ਜਦ ਤੱਕ ਇਸ ਜਾਲ ਨੂੰ ਸਮਝ ਨਹੀਂ ਪਾਵਾਂਗੇ, ਦੇਖ ਨਹੀਂ ਪਾਵਾਂਗੇ, ਤਦ ਤੱਕ ਇਸ ਤੋਂ ਨਿਕਲਣ ਦਾ ਉਪਾਏ ਕਰ ਨਹੀਂ ਸਕਦੇ। ਨਿੰਦਿਆ ਦੇ ਨਾਲ ਕੋਈ ਕਾਲ ਦੇ ਇਸ ਜਾਲ ਚੋਂ ਨਿਕਲ ਨਹੀਂ ਸਕਦਾ। ਸੋ ਜਿਹੜੀ ਤਾਕਤ ਔਰ ਸਮਰੱਥਾ ਦਿੱਤੀ ਹੈ, ਉਸ ਬੇਪਰਵਾਹ ਦੀ ਰੋਮ ਦੀ ਇੱਕ ਕਿਰਨ ਦੇ ਨਾਲ ਇਤਨੇ ਹੀ ਮੰਡਲ ਬਣ ਗਏ, ਜਿਤਨਾ ਕਿ ਕੋਈ ਅਸੀਂ ਵਿਚਾਰ ਨਹੀਂ ਕਰ ਸਕਦੇ। ਅਨਗਿਣਤ ਕਰੋੜਾਂ ਅਰਬ ਕਹੀਏ ਤੇ ਉਹਦੀ ਸੀਮਾ ਹੋ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਉਸ ਨੂੰ ਅਨੰਤ ਕਹਿੰਦੇ ਨੇ। ਅਨੰਤ ਅਪਾਰ, ਜਿਸ ਤੋਂ ਪਾਰ ਨਹੀਂ ਜਾ ਸਕਦਾ, ਜਿਸ ਦੀ ਗਿਣਤੀ ਨਹੀਂ ਹੋ ਸਕਦੀ। ਇਤਨੇ ਮੰਡਲਾਂ ਨੂੰ ਆਧਾਰ ਦੇਣ ਵਾਲੀ ਤਾਕਤ ਕੀ ਸੀਗੀ? ਉਸ ਰੋਮ ਦੀ ਇੱਕ ਕਿਰਨ। ਹੁਣ ਜਿਸ ਦੇ ਰੋਮ ਦੀ ਇੱਕ ਕਿਰਨ ਦੇ ਵਿੱਚ ਇਤਨੀ ਤਾਕਤ ਮੌਜੂਦ ਹੈ ਕਿ ਸਭ ਨੂੰ ਆਧਾਰ ਦੇ ਰਹੀ ਹੈ, ਤੇ ਉਸ ਦੀ ਪੂਰਨ ਤਾਕਤ ਕੀ ਹੋਏਗੀ? ਇਹ ਵਿਚਾਰ ਕਰਕੇ ਦੇਖ ਲਓ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਮਜਬੂਨ ਕਿ ਇਸ ਮੁਲਕ ਦੇ ਵਿੱਚ ਅਗਰ ਅਸੀਂ ਪਰਮਾਤਮਾ ਨੂੰ 16 ਆਨੇ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸੰਭਵ ਨਹੀਂ ਹੈ, ਅਸੰਭਵ ਹੈ। ਪਰਮਾਤਮਾ ਦੇ ਇੱਕ ਬਹੁਤ ਹੀ ਛੋਟੇ ਜਿਹੇ ਰੋਮ, ਜਿਸ ਨੂੰ ਕਿਹਾ ਗਿਆ ਹੈ, ਉਸ ਦੀ ਬਹੁਤ ਹੀ ਛੋਟੀ ਜਿਹੀ ਤਾਕਤ ਇਸ ਜਗਤ ਦੇ ਵਿਚ ਅਪਾਰ ਹੋ ਕਰਕੇ ਪ੍ਰਗਟ ਹੋ ਰਹੀ ਹੈ। ਜਦ ਉਸਦੀ ਛੋਟੀ ਤੋਂ ਛੋਟੀ ਤਾਕਤ ਇਤਨੀ ਅਪਾਰ ਹੈ, ਅਸੀਂ ਉਸ ਨੂੰ ਪਾਰ ਨਹੀਂ ਪਾ ਸਕਦੇ ਜਾ ਸਕਦੇ, ਤੇ ਉਸਦੇ 16 ਆਨੇ ਕਿਸ ਤਰੀਕੇ ਦੇ ਨਾਲ, ਯਾਨੀ ਕਿ ਪੂਰਨ ਤੱਤ ਨੂੰ ਇਨ੍ਹਾਂ ਮੁਲਕਾਂ ਦੇ ਵਿਚ ਅਸੀਂ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਇਹ ਵੀ ਭੇਦ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਘੱਟ ਦੇ ਵਿਚ ਇਹ ਪਰਮਾਤਮਾ ਦੀ ਤਾਕਤ ਪ੍ਰਗਟ ਹੁੰਦੀ ਹੈ, ਉਸ ਦੇ ਵਿਚ ਵੀ ਵਿਚਾਰ ਕਰਕੇ ਦੇਖ ਲੋ ਕਿ 16 ਆਨੇ ਦੀ ਤਾਕਤ ਆ ਸਕਦੀ ਨਹੀਂ। ਇਹ ਜੋ ਤਨ ਦਾ ਪਿੰਜਰਾ, ਇਹਦੇ ਵਿਚ 16 ਆਨੇ ਕਿਸ ਤਰੀਕੇ ਦੇ ਨਾਲ ਆ ਸਕਦੇ ਨੇ, ਜਦਕਿ ਉਹ ਅਪਾਰ ਤਾਕਤ ਹੈ, ਉਸ ਤੋਂ ਕੋਈ ਪਾਰ ਹੀ ਨਹੀਂ ਜਾ ਸਕਦਾ। ਤੇ ਅਗਰ ਅਸੀਂ ਉਸ ਪਰਮਾਤਮਾ ਨੂੰ ਬੇਪਰਵਾਹ ਨੂੰ ਮਿਲਣਾ ਚਾਹੁੰਦੇ ਹਾਂ, ਤੇ ਜ਼ਰੂਰੀ ਗੱਲ ਹੈ ਕਿ ਇਹ ਪਰਮਾਤਮਾ ਦਾ ਗੁਣ ਜਿਸ ਨੂੰ ਆਤਮਾ ਕਿਹਾ ਗਿਆ ਹੈ, ਇਹ ਉਸ ਜਗ੍ਹਾ ਜਾਏ ਜਿਸ ਜਗ੍ਹਾ ਉਹ ਬੇਪਰਵਾਹ ਮੌਜੂਦ ਹੈ। ਅਲਖ, ਅਗਮ ਔਰ ਅਨਾਮੀ, ਇਹ ਉਹ ਮੰਡਲ ਹਨ ਜਿਨ੍ਹਾਂ ਦੇ ਵਿਚ ਉਹ ਤਾਕਤ ਜਿਹੜੀ ਹੈ ਆਪਣੀ ਸੱਤਾ ਕਾਇਮ ਕਰਕੇ ਆਪਣੀ ਧੁੰਨ ਦੇ ਵਿਚ ਆਪਣੀ ਮੌਜ ਦੇ ਵਿਚ ਮਸਤ ਹੈ, ਔਰ ਕਿਸੇ ਨੂੰ ਉਸ ਦੀ ਖਬਰ ਨਹੀਂ, ਕੋਈ ਨਹੀਂ ਜਾਣਦਾ ਕਿ ਅਸਲ ਪਰਮਾਤਮਾ ਕੌਣ ਹੈ। ਯਾਨੀ ਕਿ ਇਹ ਤਾਕਤ ਜਿਹੜੀ ਉਸ ਮੰਡਲ ਚੋਂ ਨਿਕਲ ਕਰਕੇ ਦੂਸਰੇ ਮੰਡਲਾਂ ਦਾ ਨਿਰਮਾਣ ਕਰਦੀ ਹੋਈ ਇਹ ਤ੍ਰਿਲੋਕੀ ਦੇ ਵਿਚ ਆਈ, ਜਿਸ ਦਾ ਅਧਿਆਤਾ ਇਸ ਕਾਲ ਪੁਰਸ਼ ਨੂੰ ਬਣਾਇਆ ਗਿਆ, ਉਸ ਤੋਂ ਵਿਚਾਰ ਕਰਕੇ ਦੇਖ ਲੋ ਕਿ ਉਹ ਤਾਕਤ ਉਸ ਬੇਪਰਵਾਹ ਦੀ ਕਿਤਨੀ ਘੱਟ ਤਾਕਤ ਇਸ ਜਗਤ ਦੇ ਵਿਚ ਆ ਕਰਕੇ ਬਚੀ ਹੈ, ਔਰ ਇਹ ਘੱਟ ਤਾਕਤ ਹੀ ਅਪਾਰ ਹੋ ਕਰਕੇ ਇਹਨਾਂ ਸਾਰਿਆਂ ਨੂੰ ਆਧਾਰ ਦੇ ਰਹੀ ਹੈ। ਔਰ ਅਸੀਂ ਉਸ ਛੋਟੀ ਜਿਹੀ ਤਾਕਤ ਨੂੰ ਜਿਸ ਨੂੰ ਕਾਲ ਕਿਹਾ ਗਿਆ ਹੈ, ਕਾਲ ਦੇ ਅਧੀਨ ਇਹ ਸਾਰੀ ਸਮਰੱਥਾ ਦਿੱਤੀ ਗਈ ਹੈ, ਅਸੀਂ ਉਸ ਨੂੰ ਪਰਮਾਤਮਾ ਕਹਿ ਕਰਕੇ ਭੁੱਲੀ ਬੈਠੇ ਹਾਂ, ਔਰ ਉਸਨੇ ਇਹ ਜਗਤ ਦੇ ਵਿਚ ਇਹ ਅੱਖਾਂ ਦੇ ਕਰਕੇ ਮਨ, ਬੁੱਧੀ ਔਰ ਇੰਦਰੀਆਂ ਐਸੀਆਂ ਦਿੱਤੀਆਂ ਨੇ ਤਾਂ ਕਿ ਅਸੀਂ ਆਪਣੇ ਘਰ ਦਾ ਕੰਮ ਨਾ ਕਰ ਸਕੀਏ। ਇਹ ਚੇਨ ਉਲਟੀ ਚਲਾਈ ਜਾ ਰਹੀ ਹੈ, ਅਗਰ ਚੇਨ ਉਲਟੀ ਚੱਲੇਗੀ ਤੇ ਗੱਡੀ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਜਾਏਗੀ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਪਰਮਾਤਮਾ ਦੀ ਪੂਜਾ ਕਰ ਰਹੇ ਹਾਂ, ਅਸੀਂ ਜਿਤਨੀ ਵੀ ਪੂਜਾ ਕਰ ਰਹੇ ਹਾਂ ਇਹ ਗੱਡੀ ਪੁੱਠੀ ਚਲਾ ਰਹੇ ਹਾਂ। ਗੁਰੂ ਸਾਹਿਬ ਪਿੱਛੇ ਇੱਕ ਵਾਰੀ ਕਿਸੇ ਦੇ ਘਰ ਗਏ, ਉਸ ਜਗ੍ਹਾ ਜਾ ਕਰਕੇ ਅਸੀਂ ਕੀ ਦੇਖਦੇ ਹਾਂ ਕਿ ਪੂਰਨ ਸਤਿਗੁਰੂ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਦੀ ਤਾਕਤ ਪ੍ਰਗਟ ਹੈ, ਉਹਦੀਆਂ ਤਿੰਨ ਤਸਵੀਰਾਂ ਜਿਹੜੀਆਂ, ਤਿੰਨ ਰੂਪ ਜਿਹੜੇ ਸਨ, ਇੱਕ ਰੂਪ ਜਿਹੜਾ ਸੀਗਾ ਬਿਲਕੁਲ ਫੱਟ ਕਰਕੇ ਲਟਕ ਰਿਹਾ ਸੀਗਾ, ਔਰ ਬਾਕੀ ਦੋ ਸਰੂਪ ਜਿਹੜੇ ਸਨ ਇਤਨੇ ਮੈਲੇ ਔਰ ਫਟੇ ਹੋਏ ਲਟਕ ਰਹੇ ਸਨ ਕਿ ਬੜੇ ਦੇਖਦਿਆਂ ਹੀ ਬੜੀ ਸ਼ਰਮ ਜੀ ਆਉਂਦੀ ਸੀ ਕਿ ਇੱਕ ਪਰਮਾਤਮਾ ਦੇ ਜਿਸ ਦੇ ਅੰਦਰ ਤਾਕਤ ਪ੍ਰਗਟ ਹੈ ਉਸਦਾ ਇਹ ਸਰੂਪ ਹੈ, ਔਰ ਕੋਈ ਵਸਤੂ ਕੱਢਣ ਵਾਸਤੇ ਉਸ ਜੀਵ ਨੇ ਜਦੋਂ ਅਲਮਾਰੀ ਖੋਲੀ ਹੈ ਤਾਂ ਉਸ ਅਲਮਾਰੀ ਦੇ ਅੰਦਰ ਅਸੀਂ ਕੀ ਦੇਖਦੇ ਹਾਂ ਕਿ ਕੁਝ ਲਾਲ ਚੁੰਨੀ, ਕੋਈ ਲਾਲ ਸੰਦੂਰ ਜਾਂ ਕੁਝ ਐਸੇ ਮਤਲਬ ਜੜ ਵਸਤੂਆਂ ਮੌਜੂਦ ਨੇ, ਯਾਨੀ ਕਿ ਦੇਵੀ ਦੇਵਤਿਆਂ ਨੂੰ ਪ੍ਰਗਟ ਕਰਦੇ ਜਿਨ੍ਹਾਂ ਦੀ ਕਿ ਉਹ ਜੀਵ ਪੂਜਾ ਕਰਦਾ ਹੈ। ਹੁਣ ਵਿਚਾਰ ਕਰਕੇ ਦੇਖ ਲੋ ਕਿ ਮੁਖੋਟਾ ਕਿਸ ਦਾ ਲਗਾਇਆ ਗਿਆ ਹੈ ਔਰ ਪੂਜਾ ਕਿਸ ਦੀ ਕੀਤੀ ਜਾ ਰਹੀ ਹੈ, ਔਰ ਉਸਦੇ ਬਾਅਦ ਵੀ ਉਹ ਜੀਵ ਇਹ ਸਮਝ ਕਰਕੇ ਇਸ ਦਰਬਾਰ ਦੇ ਵਿਚ ਬੈਠਾ ਕਿ ਉਹ ਸੱਚਖੰਡ ਚਲਾ ਜਾਏਗਾ। ਹੁਣ ਵਿਚਾਰ ਕਰਕੇ ਦੇਖੋ ਕਿਆ ਸੱਚਖੰਡ ਨੂੰ ਅਸੀਂ ਇਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ। ਪਿਛਲੇ ਸਾਸਨ ਵਿਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕੀਤਾ ਸੀ ਕਿ ਅਸੀਂ ਜਿਸ ਦੀ ਖੇਤੀ ਕਰ ਰਹੇ ਹਾਂ, ਜਿਹੜੀ ਖੇਤੀ ਅਸੀਂ ਬੀਜੀ ਹੈ ਉਹ ਖੇਤੀ ਉਹ ਕਿਸਾਨ ਉਹੀ ਆ ਕਰਕੇ ਕੱਟੇਗਾ ਜਿਸਨੇ ਬੀਜ ਬੋਇਆ। ਅਗਰ ਅਸੀਂ ਕਾਲ ਦਾ ਬੀਜ ਬੋਇਆ ਹੈ, ਅਲਮਾਰੀਆਂ ਦੇ ਵਿਚ ਛੁਪਾ ਕੇ ਬੋਇਆ ਹੈ ਜਾਂ ਸੱਤ ਸਮੁੰਦਰਾਂ ਦੇ ਅੰਦਰ ਜਾ ਕਰਕੇ ਬੋ ਦਈਏ, ਤੇ ਉਸੀ ਕਿਸਾਨ ਨੇ ਆ ਕਰਕੇ, ਉਹ ਕਿਸਾਨ ਕਿਹੜਾ, ਦੋ ਕਿਸਾਨ ਇੱਥੇ ਚੱਲ ਰਹੇ ਨੇ, ਇੱਕ ਕਾਲ ਚੱਲ ਰਿਹਾ, ਇੱਕ ਦਿਆਲ ਚੱਲ ਰਿਹਾ। ਦਿਆਲ ਦੀ ਤਾਕਤ ਜਿਹੜੀ ਹੈ ਸਤਿਗੁਰੂ ਯਾਨੀ ਸੰਤ ਦੇ ਰੂਪ ਦੇ ਵਿਚ, ਪੂਰਨ ਸਤਿਗੁਰੂ ਦੇ ਰੂਪ ਦੇ ਇਸ ਜਗਤ ਦੇ ਵਿਚ ਪ੍ਰਗਟ ਹੁੰਦੀ, ਔਰ ਕਾਲ ਦੀ ਤਾਕਤ ਜਿਹੜੀ ਹੈ ਉਹ ਉਸਨੇ ਆਪਣੇ ਮਨ ਦੇ ਰਾਹੀਂ, ਯਾਨੀ ਕਿ ਬ੍ਰਹਮ ਦਾ ਅੰਸ਼ ਹੈ ਇਹ ਮਨ, ਇਸ ਨੂੰ ਕੋਈ ਛੋਟੀ ਹਸਤੀ ਨਾ ਸਮਝੋ, ਯਾਨੀ ਕਿ ਪਰਮਾਤਮਾ ਦੀ ਤਾਕਤ ਲੈ ਕਰਕੇ ਪਰਮਾਤਮਾ ਦੇ ਮੁਕਾਬਲੇ ਦੇ ਵਿਚ ਖੜਾ ਹੈ, ਔਰ ਆਪਣੇ ਆਪ ਨੂੰ ਹੀ ਇਸਨੇ ਪਰਮਾਤਮਾ ਸਿੱਧ ਕੀਤਾ ਹੋਇਆ। ਇਹ ਦੋਨੋ ਤਖਤਾਂ ਜਿਹੜੀਆਂ, ਦੋਨੋ ਕਿਸਾਨ ਕੰਮ ਕਰ ਰਹੇ ਨੇ। ਇਸੀ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਨਾਮ ਦੇ ਬੀਜ ਨੂੰ ਬੋਵੋ। ਹੁਣ ਨਾਮ ਦੇ ਬੀਜ ਨੂੰ ਸਾਨੂੰ ਨਾਮ ਪਤਾ ਨਹੀਂ, ਅਸੀਂ ਅਕਸ਼ਰੀ ਨਾਮਾਂ ਦੇ ਵਿਚ ਫਸ ਗਏ। ਅਕਸ਼ਰੀ ਨਾਮਾਂ ਨੂੰ ਬੋ ਕਰਕੇ ਜਦੋਂ ਅੱਖ ਬੰਦ ਹੁੰਦੀ ਹੈ, ਜੜ ਵਸਤੂ ਕੋਈ ਵੀ ਜਿਹੜੀ ਹੈ ਇਸ ਦੇ ਨਾਲ ਨਹੀਂ ਜਾਂਦੀ। ਵਿਚਾਰ ਕਰਕੇ ਦੇਖ ਲੋ, ਇਹ ਲਫ਼ਜ਼ ਯਾਨੀ ਕਿ ਮਨ, ਬੁੱਧੀ ਔਰ ਇੰਦਰੀਆਂ ਦੇ ਵਿਚ ਜੜੀ ਵੀ ਵਸਤੂ ਆ ਗਈ, ਚਾਹੇ ਕੋਈ ਵੀ ਅਕਸ਼ਰ ਹੈ, ਕਿਤਨਾ ਵੀ ਮਹਾਨ ਹੈ, ਕੋਈ ਵੀ ਆਕਾਰ ਹੈ, ਬੇਸ਼ੱਕ ਉਹ ਸਤਿਗੁਰੂ ਦਾ ਆਕਾਰ ਹੈ, ਉਹ ਸਾਡੇ ਨਾਲ ਨਹੀਂ ਚੱਲਦੀ, ਉਹ ਇੱਥੇ ਹੀ ਰਹਿ ਜਾਂਦੀ। ਯਾਨੀ ਕਿ ਸਤਿਗੁਰੂ ਨੇ ਵੀ ਜਿਹੜਾ ਪੰਜ ਤੂ ਤੱਕ ਸਰੀਰ ਲਿਆ ਹੈ, ਇੱਕ ਮਸ਼ੀਨ ਹੈ, ਇੱਕ ਸਾਧਨ ਲਿਆ ਹੈ, ਇੱਕ ਜੀਵ ਨੂੰ ਸਮਝਾਉਣ ਵਾਸਤੇ, ਮਨੁੱਖ ਨੂੰ ਮਨੁੱਖ ਹੀ ਸਮਝਾ ਸਕਦਾ, ਹੋਰ ਕੌਣ ਸਮਝਾ ਸਕਦਾ, ਔਰ ਇਹ ਸਾਰੀਆਂ ਵਸਤੂਆਂ ਇੱਥੇ ਹੀ ਰਹਿ ਜਾਣੀਆਂ। ਯਾਨੀ ਕਿ ਚੋਲਾ ਸਤਿਗੁਰਾਂ ਨੇ ਵੀ ਇੱਥੇ ਹੀ ਛੱਡ ਜਾਣਾ, ਔਰ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਨੂੰ ਜੋ ਲੈ ਰਿਹਾ, ਯਾਨੀ ਕਿ ਆਤਮਾ ਨੇ ਵੀ ਜਿਸ ਘੱਟ ਦੇ ਵਿੱਚ ਰਹਿ ਕਰਕੇ ਇਸ ਸਿੱਖਿਆ ਨੂੰ ਪ੍ਰਾਪਤ ਕੀਤਾ, ਉਸਨੇ ਵੀ ਇਹ ਚੋਲੇ ਨੂੰ ਇੱਥੇ ਹੀ ਛੱਡ ਜਾਣਾ। ਯਾਨੀ ਕਿ ਪਰਮਾਤਮਾ ਨੂੰ ਮਿਲਣ ਵਾਲੀ ਜਿਹੜੀ ਵਸਤੂ ਹੈ ਉਹ ਆਤਮਾ ਯਾਨੀ ਕਿ ਖਿਆਲ ਹੈ, ख्याल ने ही जा करके उस बेपरवाह दे विच लीन होना। इसी करके गुरु साहब ने बड़े अच्छे तरीके दे नाल स्पष्ट कीता है कि तुसी केड़ी खेती करनी है, यानी के नाम दी खेती करनी है, और नाम जो है कोई जड़ वस्तु नहीं है, वो चेतन दा एक अंश है, यानी के उसने अपने आप नू मिलान वास्ते, इस जीवात्मा नू वापस कर बुलान वास्ते, भुले तो चेतान वास्ते उसने ए इस गुण नू जो है प्रगट कीता है जड़ चेतन लोकां दे विच। जड़ वस्तु दे विच जदों ए चेतनता प्रगट होंदी है, जितने परसेंट प्रगट होंदी है उतने परसेंट ही वो वस्तु जो है जगत दे विच चेतन होकर के प्रगट हो जाती है। यानी कि मनुखा जन्म जो पांच तत्व हैगे ने, पंजो ही तत्व जड़े जड़ वस्तु दे नाल संबंध रखते हैं, पर जदों अस दे अंदर असी आत्मा नू रख देंदे आ, प्राण शक्ति आ जाती है, उस परमात्मा की ताकत आ जाती है, उस वक्त ए जड़ वस्तु जड़ी है चलन लग जाती है, असी इस नू जिंदा कह देंदे आ, और जदों प्राण शक्ति निकल जाती है, आत्मा कड ली जाती है, उसी वक्त ए चोला कितना ही महान क्यों ना होवे, महान तो महान होवे, ए मुर्दा किया जाता, और उस मुर्दे नू जा दफना दिता जाता, दरिया च रोड़ देंदे ने, अग्नि की भेटा कर देंदे ने, और असी सारे दे सारे इन्हों मुर्दिया दे नाल चिपकण की कोशिश करते हैं। इस मुर्दिया दे अंदर जिहड़ी चेतन सत्ता काम कर रही थी, जिस करके इस नू महान किया गया सीगा, बेशक वह सतगुरां दे मुतलक है, बेशक शिष्य दे मुतलक है, बेशक ही इस संसार दे विच जितनियां भी जीवात्मा नजर आ रही ने मनुखे जन्म दे विच, ए सारे दे सारे महान कदों होए, जदों ए आत्मा प्राण शक्ति लै करके इस मुर्दे दे अंदर प्रवेश कीता, और जदों ए प्रवेश कीता उसकी महानता किस कारण सी, के सानू महान बनाने वास्ते, असी महान बनना सीगा, उस गुण नू हासिल करना सी जिस गुण करके सतगुरां नू महान किया गया, यानी कि उस परम चेतन का अंश उन्हां दे अंदर अखुट भंडार जिसनू नाम किया गया सी, वो प्रगट है, और नाम नू प्रगट करन वास्ते गुरु साहबां ने इन्हां लफ्ज़ां दा इस्तेमाल किया कि एक नू धुन किया, आवाज किया, गुरु साहबां ने उसनू हक दी आवाज कहता, कोई लफ्ज़ां दा फेर है, गलत एक कोई है कि एक आवाज है, बड़ी सुरीली मिठी आवाज है, उस आवाज दे विचों एक प्रकाश निकलदा, प्रकाश ऐसा है जड़ा इस जीवात्मा नू खिंचदा, अगर उसके अंदर यह खिंचन का गुण ना हो तो प्रकाश या आवाज कितनी ही महान क्यों ना हो वह साडा काम नहीं कर सकती, साडे किसे काम दे नहीं, यानी कि सानू अपने घर ले जाण दे विच जाण वास्ते कोई भी मदद नहीं कर सकती, वह मदद तां ही संभव है कि उस दे विच खिंचण दा गुण है, इसी करके उसनू ग्रैविटी भी किया जाता है कि आकर्षण है उस दे अंदर प्रकाश दे विच आवाज दे विच जड़ा इस जीवात्मा नू खिंच करके अपने घर ला जांदा। तो इस तो विचार करके देख लो कि नाम की है, असी किस नू नाम समझ रहे हैं, और केड़े काट यानी के मुर्दे दे नाल प्यार करके असी इस नाम नू प्राप्त नहीं कर सकते। अगर असी नाम नू प्राप्त करन दा शौक रखते हैं, अमृत पीण दा शौक रखते हैं, तो जरूरी गल है कि बाहर दे लफ्जी नामा और बाहर दे झूठे अमृता दे विचों निकल करके सच्चा अमृत पीण वास्ते, जिस वास्ते ए मनुखा जन्म सानू दिता है, जिस जल निध कारण तुम जग में आए, सो अमृत गुरपाही जियो, छोड़ा वेस पेख चतुराई परम दुविधा ई फल नाही जियो। बिल्कुल स्पष्ट उपदेश करते ने कि जिस जल नू पीण वास्ते, जिस अमृत नू लैण वास्ते इस जगत दे विच आया है, अमृत हर का नाम, हरि दे नाम नू ही अमृत किया गया है, और वो नाम किथे मिलदा, मन बुद्धि इंद्रिया दी सीमा दे विच तू आ ही नहीं सकदा, यानी कि दोनों अखा दे पिछे दसवें द्वार ते उसकी सत्ता मौजूद है, अगर कोई पीना चाहता है, पीण दा शौक रखता है, तो नौ द्वारा चो यानी कि संसार चो निकले, दसवें द्वार पहुंचे, उत्थे अमृत दी तारा, अमृत दे कुंड मौजूद ने, जितना चाहे पी सकदा, और वो पी करके ही आत्मा जड़ी है निर्मल होंदी है, और अपने सचखंड जान दे काबिल बनती है। इस तो विचार करके देख लो, अगली तुक विच गुरु साहब ने बिल्कुल स्पष्ट करता है कि इस जगत दे विच आना तेरा तां ही सफल है जदों तू इस अमृत नू पी ले, और इस अमृत दी जरूरत इस मुल्क दे विच आ करके हर मनुख नू है, चाहे कोई हिंदू है, मुसलमान है, सिख है, ईसाई है, इहदे विच मजहब दा सवाल नहीं है, इहदे विच सवाल है आत्मा और परमात्मा दा, आत्मा परमात्मा नू मिलेगी तां ही जा करके वह अमर होएगी, मुक्ति दी मोक्ष दी प्राप्ति होएगी, मूर्तियां पोथियां नू पूज करके अमृत दे बाटे छक करके या इन्हां लफ्जी नामां नू लै करके आत्मा दी मुक्ति ना अज तक हुई है, ना हो रही है, ना अगे होएगी, जिसकी भी मुक्ति हुई है ओ जल पी करके जड़ा कि दोनों दे अखा दे पिछे दे रहा, यानी कि प्रकाश और आवाज, इस दे विच स्नान करके, इस दे विच जा करके जीवात्मा जदों लोटपोट होंदी है तां ही जा करके ओ तृप्त होंदी है। अगली तुक विच सब स्पष्ट करदे ने, छोड़ा वेस, सब तो पहले तो वेस नू त्याग, भेख यानी कि जो कुछ है वा उस नू छुपा लैंदे आ, जो कुछ नहीं आ उस नू प्रगट करदे आ, ते भेख नू भी छोड़, सियाणत नू छोड़, सियाणता दे नाल कदी भी तैनू उस ਜਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਦੁਬਿਧਾ ਸਭ ਤੋਂ ਵੱਡਾ ਕਾਰਨ ਹੈ ਇਸ ਜੀਵਾਤਮਾ ਨੂੰ ਰੋਕਣ ਦਾ। ਦੁਬਿਧਾ ਆਤਮਾ ਇਸ ਅੱਖ ਦੇ ਨਾਲ ਜੋ ਕੁਛ ਦੇਖਦੀ ਹੈ ਉਹ ਸਾਰੀ ਦੀ ਸਾਰੀ ਦੁਬਿਧਾ ਖੜੇ ਕਰਨ ਵਾਸਤੇ। ਅਸਲ ਗੱਲ ਕੀ ਹੈ ਕਿ ਜੋ ਕੁਛ ਦਿਖਾਇਆ ਜਾ ਰਿਹਾ ਇਹ ਸੁਪਨਾ ਇੱਕ ਰੀਲ ਚਲਾਈ ਜਾ ਰਹੀ ਹੈ। ਹੁਣ ਰੀਲ ਜਦੋਂ ਬੰਦ ਹੋਏਗੀ ਤਾਂ ਹੀ ਉਸ ਨੂੰ ਪਤਾ ਚੱਲੇਗਾ ਵੀ ਕਿ ਤਮਾਸ਼ਾ ਖਤਮ ਹੋ ਗਿਆ। ਇਹ ਰੀਲ ਕਦੋਂ ਖਤਮ ਹੁੰਦੀ ਹੈ? ਜਦੋਂ ਪ੍ਰਾਣ ਸ਼ਕਤੀ ਸਾਨੂੰ ਦਿੱਤੀ ਗਈ ਹੈ ਵਾਪਸ ਲੈ ਲਈ ਜਾਂਦੀ। ਇੱਕ ਨਿਸ਼ਚਿਤ ਸੀਮਾ ਤੱਕ ਪ੍ਰਾਣ ਸ਼ਕਤੀ ਇਸ ਪਿੰਜਰੇ ਦੇ ਅੰਦਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਇੱਕ ਸਾਹ ਵੀ ਕੋਈ ਫਾਲਤੂ ਨਹੀਂ ਲੈ ਸਕਦਾ। ਹੁਣ ਵਿਚਾਰ ਕਰਕੇ ਦੇਖੋ ਕਿ ਇਹ ਜਿਹੜਾ ਸਾਹ ਸਾਨੂੰ ਮਿਲਿਆ, ਪ੍ਰਾਣ ਸ਼ਕਤੀ ਸਾਨੂੰ ਮਿਲੀ ਹੈ, ਇਸ ਦੇ ਨਾਲ ਅਸੀਂ ਕਿਹੜੀ ਰੀਲ ਨੂੰ ਦੇਖ ਰਹੇ ਹਾਂ? ਇਹ ਸਾਰੀ ਰੀਲ ਨੂੰ ਦੇਖ ਕਰਕੇ ਜੀਵਾਤਮਾ ਭੁੱਲ ਜਾਂਦੀ ਹੈ ਕਿ ਉਹ ਕਿੱਥੋਂ ਆਈ ਸੀ। ਅਵਿਨਾਸ਼ੀ ਮੁਲਕ ਉਸ ਪਰਮਾਤਮਾ ਦਾ ਅੰਸ਼, ਇਸ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ, ਕੋਈ ਜਮਾ ਘਟਾ ਨਹੀਂ ਕੀਤੀ ਜਾ ਸਕਦੀ। 12 ਸੂਰਜ ਦੀ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਇਸ ਨੇ ਅਵਤਾਰ ਲਿਆ ਸੀ। ਮਨੁੱਖਾ ਜਨਮ ਇੱਕ ਅਵਤਾਰ ਹੈ। 84 ਲੱਖ ਜਾਮੇ ਯਾਨੀ ਕਿ ਪਿੰਜਰਿਆਂ ਦੇ ਵਿੱਚੋਂ ਜਦੋਂ ਇਸ ਜੀਵਾਤਮਾ ਨੂੰ ਦੋ ਪੈਰ ਦੀ ਮਨੁੱਖ ਦੀ ਜੂਨ ਦਿੱਤੀ ਜਾਂਦੀ ਹੈ, ਉਸ ਦੇ ਨਾਲ ਇਸ ਨੂੰ ਇੱਕ ਆਕਾਸ਼ ਤੱਤਵ ਜਿਸ ਦੇ ਨਾਲ ਬੁੱਧੀ ਦੀ ਉਤਪਤੀ ਹੁੰਦੀ ਹੈ। ਕਿਸ ਕਾਰਨ ਦਿੱਤੀ ਗਈ ਸੀ? ਇਸ ਰੀਲ ਤੋਂ ਨਿਕਲ ਸਕੇ ਜਿਹੜੀ ਕਿ ਇਸ ਨੂੰ ਦਿਖਾਈ ਜਾ ਰਹੀ ਹੈ, ਭੁੱਲੇ ਚੋਂ ਨਿਕਲ ਸਕੇ। ਸੋ ਇਸ ਨੂੰ ਪ੍ਰਮਾਣ ਵਾਸਤੇ ਜਿਹੜੀ ਤਾਕਤ ਮਨ ਦੀ ਦਿੱਤੀ ਗਈ ਸੀ, ਬ੍ਰਹਮ ਨੇ ਆਪਣਾ ਅੰਸ਼ ਦਿੱਤਾ ਸੀਗਾ ਇਸ ਨੂੰ ਭੁਲਾਉਣ ਵਾਸਤੇ, ਇਸੀ ਨੂੰ ਚੇਤਾਉਣ ਵਾਸਤੇ। ਇਸ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕੀਤਾ, ਉਸੀ ਨੂੰ ਬਾਵਰਾ ਕਿਹਾ ਗਿਆ। ਬਾਵਰਾ ਕਿਸ ਨੂੰ ਕਹਿੰਦੇ ਨੇ? ਇਸ ਜਗਤ ਦੇ ਵਿੱਚ ਜਦੋਂ ਕੋਈ ਜੀਵਾਤਮਾ ਕੋਈ ਐਸਾ ਕੰਮ ਕਰਦੀ ਹੈ ਕਿ ਜਿਸ ਦੇ ਕਰਨ ਦੇ ਬਾਅਦ ਉਸਨੂੰ ਨੁਕਸਾਨ ਹੁੰਦਾ, ਪਰ ਕਰਦਿਆਂ ਹੋਇਆਂ ਉਹ ਇਹ ਜਾਣਦੀ ਹੈ ਕਿ ਉਸਨੂੰ ਲਾਭ ਦੀ ਪ੍ਰਾਪਤੀ ਹੋਏਗੀ। ਜਦੋਂ ਕੋਈ ਸਿਆਣਾ ਮਨੁੱਖ ਉਸਨੂੰ ਦੇਖਦਾ ਤੇ ਉਸਨੂੰ ਚੇਤਾਉਂਦਾ, ਓਏ ਤੂੰ ਬਾਵਰਾ ਹੋਇਆ, ਤੂੰ ਕਿਹੜਾ ਕੰਮ ਕਰ ਰਿਹਾ, ਤੈਨੂੰ ਪਤਾ ਨਹੀਂ ਕਿ ਇਸ ਦੇ ਨਾਲ ਤੇਰਾ ਇਹ ਨੁਕਸਾਨ ਹੋ ਜਾਏਗਾ। ਉਸ ਵੇਲੇ ਜਾ ਕਰਕੇ ਉਸਨੂੰ ਜਾਗ ਆਉਂਦੀ ਹੈ, ਚੇਤਦੀ ਹੈ, ਹੋਸ਼ ਆਉਂਦੀ ਹੈ ਔਰ ਉਹ ਆਪਣੇ ਕੰਮ ਨੂੰ ਕਰਨ ਲੱਗਦਾ ਵੀ ਕਿਹੜੇ ਕੰਮ ਵਾਸਤੇ ਤੂੰ ਇਸ ਜਗਤ ਦੇ ਵਿੱਚ ਆਇਆ। ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਕਿ ਜਿਸ ਜਲ ਵਾਸਤੇ ਤੂੰ ਇਸ ਜਗਤ ਦੇ ਵਿੱਚ ਆਇਆ ਨਾ, ਉਸ ਨੂੰ ਪੀਤੇ ਬਿਨਾਂ ਤੇਰੀ ਮੁਕਤੀ ਨਹੀਂ ਔਰ ਜਦ ਤੱਕ ਤੂੰ ਆਪਣੇ ਇਹ ਮੁਖੋਟੇ ਨਹੀਂ ਉਤਾਰੇਗਾ, ਈ ਫਲ ਨਾਹੀ ਜੀਓ। ਈ ਫਲ ਕਿਹੜਾ ਸੀਗਾ? ਯਾਨੀ ਕਿ ਨਾਮ ਜਾਂ ਸ਼ਬਦ ਜਾਂ ਕੀਰਤਨ, ਇਹ ਲੈਣਾ ਚ ਲੱਗ ਕਰਕੇ ਨਹੀਂ ਮਿਲਦਾ, ਇਸ ਭਰਮ ਦੇ ਵਿੱਚੋਂ ਨਿਕਲ ਜਾਓ। ਇਹ ਜੋ ਕੁਛ ਦਿੱਤਾ ਜਾ ਰਿਹਾ ਇੱਕ ਨਿਸ਼ਾਨ ਦਿੱਤਾ ਜਾ ਰਿਹਾ, ਇਸ ਨਿਸ਼ਾਨ ਦੇ ਨਾਲ ਜੁੜਨ ਦੇ ਨਾਲ ਭਾਵ ਕੀ ਹੈ ਕਿ ਅਸੀਂ ਆਪਣੇ ਘਰ ਦਾ ਕੰਮ ਕਰ ਸਕੀਏ, ਇਸ ਭੁੱਲ ਚੋਂ ਨਿਕਲ ਸਕੀਏ ਜਿਸ ਭੁੱਲ ਦੇ ਵਿੱਚ ਸਾਨੂੰ ਫਸਾ ਕਰਕੇ ਰੱਖਿਆ। ਮਨ ਦੀ ਇੱਕ ਤਾਕਤ ਦਿੱਤੀ ਗਈ ਹੈ ਸਿਮਰਨ ਦੀ, ਜਪ ਕਰਨ ਦੀ। ਇਹ ਸਿਮਰਨ ਔਰ ਜਪ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਅਸੀਂ ਜੀਂਦੇ ਜੀ 22 ਘੰਟੇ ਜਿਹੜੇ ਆ ਨਾ ਇਸ ਜਗਤ ਚੋਂ ਨਿਕਲਣ ਦਾ ਉਪਾਅ ਕਰੀਏ। ਅਗਰ 22 ਘੰਟਿਆਂ ਦੀ ਖੇਤੀ ਕਾਲ ਦੀ ਕੀਤੀ, ਜਗਤ ਵਿੱਚ ਫਸਣ ਦਾ ਕੰਮ ਕੀਤਾ ਤੇ ਅੱਖ ਬੰਦ ਕਰਕੇ 2 ਘੰਟੇ ਦੀ ਭਗਤੀ ਬਗਲੇ ਦੀ ਭਗਤੀ ਹੈ, ਕਦੇ ਵੀ ਇਹ ਲਫ਼ਜ਼ ਸਾਨੂੰ ਪਾਰ ਲੈ ਕਰਕੇ ਨਹੀਂ ਜਾ ਸਕਦੇ। ਇਹ ਜੜ ਵਸਤੂ ਪ੍ਰਕਿਰਤੀ ਨਾਲ ਸੰਬੰਧ ਰੱਖਣ ਵਾਲੇ ਲਫ਼ਜ਼, ਇਹਨਾਂ ਨੂੰ ਜਪਣ ਵਾਸਤੇ ਇੱਕ ਚੇਤਨ ਸੱਤਾ ਦੀ ਲੋੜ ਹੈ। ਅਗਰ ਚੇਤਨ ਸੱਤਾ ਯਾਨੀ ਕਿ ਪ੍ਰਾਣ ਸ਼ਕਤੀ ਨਾ ਹੋਵੇ, ਇਹਨਾਂ ਲਫ਼ਜ਼ਾਂ ਦੇ ਵਿੱਚ ਆਪਣੀ ਕੋਈ ਤਾਕਤ ਨਹੀਂ ਹੈ ਕਿ ਆਪਣੇ ਆਪ ਨੂੰ ਜਪਾ ਕਰਕੇ ਇਸ ਆਤਮਾ ਨੂੰ ਲੈ ਕਰਕੇ ਸੱਚਖੰਡ ਪਹੁੰਚ ਜਾਣ। ਇਸ ਕਰਕੇ ਵਿਚਾਰ ਕਰਕੇ ਦੇਖ ਲਓ, ਬੜਾ ਹੀ ਉਲਟਾ ਪ੍ਰਚਾਰ ਚੱਲ ਰਿਹਾ ਔਰ ਬਹੁਤ ਹੀ ਭਰਮ ਦੇ ਵਿੱਚ ਇਸ ਜੀਵਾਤਮਾ ਨੂੰ ਇਹਨਾਂ ਮੁਲਕਾਂ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ। ਅਸੀਂ ਬਹੁਤ ਹੀ ਅੱਛੇ ਤਰੀਕੇ, ਬ੍ਰਹਮ ਦੀਆਂ ਅਸੰਖ ਮੋਹਰੀਆਂ ਨੇ, ਉਹਨਾਂ ਚ ਬੜੀ ਹੀ ਸੁੰਦਰ ਮੋਹਰੀ ਹੈ ਕਿ ਲਫ਼ਜ਼ੀ ਨਾਮ ਦੇ ਵਿੱਚ ਅਸੀਂ ਫਸ ਕਰਕੇ ਬੈਠ ਗਏ, ਉਸ ਸੱਚੇ ਨਾਮ ਨੂੰ ਭੁੱਲ ਗਏ। ਉਹ ਸੱਚਾ ਨਾਮ ਜਿਹੜਾ ਸੀ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਸੀਗਾ, ਇਸ ਜੀਵਾਤਮਾ ਨੂੰ ਪਰਮਾ ਕਰਕੇ ਭੁਲਾ ਕਰਕੇ ਰੱਖ ਦਿੱਤਾ। ਔਰ ਜਿਸ ਨੇ ਇਸ ਜਗਤ ਦੇ ਵਿੱਚ 22 ਘੰਟੇ 24 ਘੰਟੇ ਨਿਕਲਣ ਦਾ ਉਪਾਅ ਕਰ ਲਿਆ, ਇਸ ਤੋਂ ਵੱਡਾ ਕੋਈ ਜਪ ਨਹੀਂ, ਕੋਈ ਸਿਮਰਨ ਨਹੀਂ। ਅਸੀਂ ਸਿਮਰਨ ਕਰ ਕਿਸ ਦਾ ਰਹੇ ਹਾਂ? ਇੰਦਰੀਆਂ ਨੂੰ ਸਿਮਰਨ ਤੇ ਬਿਠਾ ਦਿੱਤਾ। ਮਨ ਬੜਾ ਚਤੁਰ ਹੈ, ਬਹੁਤ ਚਲਾਕ ਹੈ, ਇੰਦਰੀਆਂ ਨੂੰ ਬਿਠਾ ਕਰਕੇ ਆਪ ਬੜੇ ਜ਼ਰੂਰੀ ਕੰਮ ਤੇ ਸੱਤ ਸਮੁੰਦਰ ਪਾਰ ਸੈਰ ਸਪਾਟੇ ਚ ਨਿਕਲਿਆ। ਆਤਮਾ ਉਸਦੇ ਕਬਜ਼ੇ ਦੇ ਵਿੱਚ ਆਉਣ, ਵਿਚਾਰ ਕਰਕੇ ਦੇਖ ਲਓ ਟਿਕਾ ਕਿਸ ਨੂੰ ਰਹੇ ਹੋ। ਬੁੱਲੇ ਸ਼ਾਹ ਦਾ ਬਿਲਕੁਲ ਸਪਸ਼ਟ ਉਪਦੇਸ਼ ਆ, ਹਜ਼ਰਤ ਇਨਾਇਤ ਸ਼ਾਹ ਨੇ ਕਿਹਾ ਉਸ ਨੂੰ ਉਪਦੇਸ਼ ਦਿੱਤਾ ਸੀਗਾ ਆਪਣੇ ਇੱਕ ਸ਼ਿਸ਼ਿਆ ਨੂੰ, ਜਦੋਂ ਬੁੱਲੇ ਸ਼ਾਹ ਨੇ ਸਪਸ਼ਟ ਕੀਤਾ ਵੀ ਮੈਂ ਇਸ ਕਰਕੇ ਆਇਆ ਕਿ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਵਾਂ। ਅਸੀਂ ਵੀ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਲੈ ਕਰਕੇ ਅਸੀਂ ਸਤਸੰਗ ਦੇ ਵਿੱਚ ਪ੍ਰਗਟ ਹੋਏ ਆ, ਤੇ ਵਿਚਾਰ ਕਰਕੇ ਦੇਖੋ ਆਪਣੇ ਸ਼ੌਕ ਨੂੰ ਅਸੀਂ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ। ਲਫ਼ਜ਼ਾਂ ਦੇ ਨਾਲ ਪੂਰਾ ਨਹੀਂ ਕਰ ਸਕਦੇ। ਬੁੱਲੇ ਸ਼ਾਹ ਨੂੰ ਇੱਕੋ ਹੀ ਉਪਦੇਸ਼ ਦਿੱਤਾ ਗਿਆ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ, ਬਸ ਇਸ ਨੂੰ ਕਹਿ ਦਿਓ ਤੁਸੀਂ। ਉਸ ਨੂੰ ਗੁਰੂ ਮੰਤਰ ਦੇ ਦਿੱਤਾ, ਨਾਮ ਦੇ ਦਿੱਤਾ, ਅੰਮ੍ਰਿਤ ਦਾ ਬਾਟਾ ਛਕਾ ਦਿੱਤਾ, ਜਾਂ ਜੋ ਚਾਹੇ ਕਹਿ ਲਓ। ਅਸਲੀ ਗੱਲ ਕੀ ਸੀ ਕਿ ਬੁੱਲੇ ਨੇ ਉਸ ਤੁੱਕ ਦੇ ਉੱਪਰ ਅਮਲ ਕਰ ਲਿਆ। ਅਗਰ ਇਸ ਤੁੱਕ ਦੇ ਉੱਪਰ ਇਸ ਧਰਤੀ ਦੇ ਵਿੱਚ ਜਿਤਨੀਆਂ ਵੀ ਜੀਵਾਤਮਾ ਮਨੁੱਖ ਜਨਮ ਦੇ ਵਿੱਚ ਮੌਜੂਦ ਨੇ, ਗੁਰੂ ਸਾਹਿਬ ਸੱਚਖੰਡ ਤੋਂ ਉਪਦੇਸ਼ ਕਰ ਰਹੇ ਨੇ ਕਿ ਇਹ ਵਿਚਾਰ ਕਰਕੇ ਦੇਖ ਲਓ, ਅੱਜ ਸਾਰੀਆਂ ਦੀ ਝੋਲੀ ਦੇ ਵਿੱਚ ਗੁਰੂ ਸਾਹਿਬਾਂ ਨੇ ਇਹ ਨਾਮ ਦੀ ਦਾਤ ਜਿਹੜੀ ਹੈ ਸਾਨੂੰ ਦੇ ਦਿੱਤੀ। ਉਹ ਨਾਮ ਕਿਹੜਾ ਸੀਗਾ ਕਿ ਇਧਰੋਂ ਪੁੱਟ ਲੈ ਤੇ ਉਧਰ ਲਗਾ ਲੈ। ਪੁੱਟਣਾ ਕਿਧਰੋਂ ਸੀਗਾ? ਇਸ ਸੰਸਾਰ ਦੀ ਤਰਫੋਂ। ਲਗਾਉਣਾ ਕਿੱਧਰ ਸੀਗਾ? ਉਸ ਅਕਾਲ ਪੁਰਖ ਦੀ ਤਰਫ਼। ਔਰ ਪੁੱਟਣਾ ਕਿਸ ਨੂੰ ਸੀਗਾ? ਆਤਮਾ ਨੂੰ। आत्मा फसी पई है इन्हां मुल्कां दे विच जड़ वस्तु और चेतन संबंधा दे विच ते अंदर असी अख बंद करके बैठे लगा किस नूं रहे हां। इस तो वड्डा पखंड कोई होर भी हो सकदा है? विचार करके देख लो, अगर सचमुच असी उस परमात्मा नूं मिलना चाहते हां ते बुले शाह नूं जो उपदेश सचखंड तो दिता गया सी उस वक्त हजरत इनायत शाह जी ने उही उपदेश अज सचखंड तो गुरु साहबां ने साडियां झोलियां च पा दिता। हुण इस नाम नूं जो जप लेगा, हुण इह नाम नूं जपिया किस तरीके दे नाल जांदा है, इह हर जीवात्मा दी अपनी लड़ाई है। बिना लड़ाई लड़े किसी नूं अज तक कुछ भी प्राप्त हुंदा। 30 दिन असी मजदूरी करिए ते तनखा दा मुंह देखण नूं मिलदा, ते क्या इह नाम ही ऐसी दौलत रह गई है जिहड़ी लैन च लग करके सानूं मिल जाएगी? ते गुरु साहबां ने जो किरिया सानूं दित्ती है इह किस वास्ते दित्ती है? इस मन नूं भुलाण वास्ते, उस तों पलटाण वास्ते। यानी कि मन अगर अंदर आ गया, मन ने जप लिया, मन ने इस लफ्जा नूं दोहरा लिता, ते विचार करके देख लो आत्मा है कितने सी मन दे कब्जे दे वी। आत्मा अपने आप ही अंदर आ गई, सुरत अपने आप ही सिमट जाएगी अगर मन अंदर आ जाएगा। मन अगर बाहर बैठा है तो जितनी मर्जी कोशिश कर लो, जितने मर्जी महान तो महान लफज ले आओ जिन्हां नूं असीं नाम या अमृत कहंदे आ, कुंड दे कुंड खाली कर आई है, ये आत्मा जड़ी है नौ द्वारियां दे विच ही फसी रहेगी, कदे भी सिमट के उपर नहीं आएगी। ये उदो ही आंदी है जदों गुरु का हुक्म हुंदा, और गुरु हुक्म कदों करदे ने? जदों असीं उस शब्द दे नाम दी मर्यादा दे विच आ जांदे आ जो उन्होंने उपदेश कीती है वी तुसीं संसार दे विचों निकलो, इधरों पट्टो ते इधर लगा लो। यानी कि ख्याल नूं आत्मा नूं पटना है ते मन नूं जो है अंदर पलट करके लियाना पेगा। तो इस शब्द विच गुरु साहबां ने बिल्कुल स्पष्ट कर दिता है कि यह जीवात्मा भुली पई है, इस नूं परमाया गया इस जगत दे विच रोकण वास्ते, फसाण वास्ते। अगर तुसी अपना भला चाहते हो, अपना भला का की मतलब है, यानी कि इस जीवात्मा का उद्धार करना, विचार करके देख लो ये 84 लाख जामे ने, अरबा ही युग चले जाते ने ता ही जा करके इस मनुखे जन्म की प्राप्ति होंगी है। हुण करोड़ा अरबा साला युगां दे बाद अगर एक मौका मिलिया तो उस मौका मिलिया कितना? 50, 60, 70, 80 साल का, कोई 100 साल तो वध नहीं जिया। और 80 साल, 75, 70 साल के बाद आदमी सिर्फ इस संसार के उपर बोझ बन के जिंदा है। विचार करके देख लो अपने अगल बगल जड़े बुजुर्ग मौजूद ने किस तरीके दे नाल अपनी रोजमर्रा की जिंदगी नू किरिया नू दोहरा रहे ने, चाह करके भी भजन नहीं कर सकते, मन नू पुट करके अंदर नहीं लगा सकते। जड़ी ताकत सी वह विषय विकारा दे विच गवा लई, हुण बचपन जड़ा सी खेड दे विच निकल गया, जवानी भोग दे विच निकल गई, बुढ़ापा संसार दे उपर बोझ बनिया होया। ते इस तरीके दे नाल इस जीवात्मा दा उद्धार हो सकदा अगर असी 80 साल दी उम्र लै करके आए तो साडे कोल कितना समा बचिया उस परमात्मा नूं मिलण दा। और उहदे विच वी बड़े ही चतुर मौजूद ने जिहड़े कहिंदे ने कि असी भजन ही नहीं कर सकदे। हुण विचार करके देखो असी गुरु घर दे विच इक शिष्य है, वह अपने गुरु की बड़ी सेवा करता, उन्होंने छोले लिया कर दिंदा, पानी पिलांदा, उन्होंने आटा पीसदा, सब कुछ करता है, पर वह का और खा पढ़ना नहीं चाहता, कख भी नहीं पढ़ना चाहता। अगर गुरु साहब एक उदाहरण दे रहे ने सतगुरु की बेईमानी उदाहरण कर ला, बेईमानी नू लै लिया, यानी कि उस शिष्य उन्होंने 1, 2, 3 क्लासा चढ़ा दितियां, यानी कि का और खा तो उन्हें पढ़िया नहीं, सिर्फ उन्होंने उसने जो घर के काम किए सर वह घर के कामों नू मुख रख करके उन्होंने 2-3 क्लासा अगे चढ़ा दितियां। हुण विचार करके देख लो ये फैसला अपने घर जाके आप ही कर लेना, क्या उसनू किसी कॉलेज दे विच एडमिशन दिती जाएगी? क्या वह कॉलेज की पढ़ाई नू पढ़ सकता है? जड़ा विद्यार्थी का और खा नू पढ़ना ही नहीं चाहता, पढ़ ही नहीं सकिया, पढ़िया ही नहीं जिंदगी दे विच, वह किस तरीके दे नाल कॉलेज दे विच एडमिशन लै करके ते उस पढ़ाई नू पढ़ लेगा? यानी कि डिग्री नू लै लेना, उसनू अपने आप काबिल बना करके ही असी उस डिग्री नू प्राप्त करने के काबिल बन सकते हैं। अगर असी पढ़ाई नहीं करांगे तो डिग्री के काबिल बन ही नहीं सकते। यानी कि इस नाम नू अगर असी प्राप्त करना चाहते हैं तो सानू यह सारी पढ़ाई पढ़नी पेगी। हुण अगर वह शिष्य पढ़ता नहीं है, घर के कामों के विच ही अपनी जिंदगी नू बिता देंदा, तो गुरु साहब क्या कर सकते हैं? 1-2 क्लासा चढ़ा देंगे, पढ़ाई तो उन्हें फिर करनी पेगी, अगले जन्मों के विच करनी पेगी, इस मुल्क दे विच नहीं तो अगले मुल्क च करनी पेगी। हुण इस मुल्क दे विच 80 साल की उम्र लै करके असी 10-15-20 साल की भगती करके सच्ची भगती, झूठी भगती की गल नहीं की जा रही, ना झूठे नाम की गल या अमृत की गल की जा रही है, सच्ची भगती यानी कि उस परमात्मा नूं मिलन की तरफ हासिल कर लवांगे, तो जरूरी गल है कि सानू डिग्री यानी कि नाम शब्द की प्राप्ति हो जाएगी। और अगर असी यह ना कर सके तो जड़े उत्ते जो मुल्क है ने लखा ही वरिया की उम्र हैगी सात संगत जी, रोंदे पिटदे मर जावांगे, उम्र खत्म नहीं जी होने लगियां। यानी कि इस विचार करके देख लो कोई 100 साल की उम्र हो जाए, संसार से बोझ हो जाए, तो असं की फरियादा करते हैं गुरुद्वारे मंदिर जा करके कि बाबा इस हुण वापस लै लै, इस चुक लै हुण इत्थों, क्यों? असी सेवा कर नहीं सकते और अपना भार जीवात्मा जी चुक नहीं सकती। यह फरियादा करते हैं असी 100 साल की उम्र की, और सूक्ष्म और कारण चोले लै करके जदों ਉੱਤੇ ਮੁੰਡਕਾਂ ਦੇ ਵੀ ਸਾਨੂੰ ਲੰਬੀਆਂ ਉਮਰਾਂ ਦੇ ਦਿੱਤੀਆਂ ਜਾਣਗੀਆਂ, ਅਸੀਂ ਪਰਮਾਤਮਾ ਨੂੰ ਕਦੋਂ ਮਿਲਣ ਜਾਵਾਂਗੇ, ਕਿਹੜੇ ਯੁੱਗ ਕਿਹੜੇ ਕਾਲ ਦੇ ਵਿੱਚ ਉਹ ਘੜੀ ਸਵਾਨੀ ਆਏਗੀ ਕਿ ਅਸੀਂ ਪਰਮਾਤਮਾ ਨੂੰ ਮਿਲ ਕਰਕੇ ਮੋਕਸ਼ ਦੀ ਪ੍ਰਾਪਤੀ ਕਰਾਂਗੇ। ਇਸ ਤੋਂ ਵਿਚਾਰ ਕਰਕੇ ਦੇਖ ਲੋ, ਸਾਰਾ ਮਜ਼ਬੂਨ ਜਿਹੜਾ ਸਮਝਣ ਦਾ ਮਜ਼ਬੂਨ ਹੈ, ਈਰਸ਼ਾ ਨਿੰਦਿਆ ਦਾ ਵਡਿਆਈ ਦਾ ਆਪਣੇ ਆਪ ਨੂੰ ਉੱਤਮ ਸਿੱਧ ਕਰਨ ਦਾ ਮਜ਼ਬੂਨ ਨਹੀਂ ਹੈ। ਇਸ ਪ੍ਰਾਣ ਸ਼ਕਤੀ ਬੜੀ ਕੀਮਤੀ ਹੈ, ਬਹੁਤ ਹੀ ਕੀਮਤੀ, ਇਤਨੀ ਕੀਮਤੀ ਹੈ ਕਿ ਇੱਕ ਵੀ ਦੌਲਤ ਜਿਹੜੀ ਹੈ ਸਾਹਸ ਦੀ ਫਾਲਤੂ ਨਹੀਂ ਮਿਲ ਸਕਦੀ। ਅਸੀਂ ਸਾਰੇ ਦੇ ਸਾਰੇ ਭੁੱਲੀ ਬੈਠੇ ਹਾਂ। ਗੁਰੂ ਸਾਹਿਬ ਸੱਚਖੰਡ ਤੋਂ ਚੇਤਾ ਰਹੇ ਨੇ ਕਿ ਜਿਹੜੀ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿੱਚ, ਯਾਨੀ ਕਿ ਇਹ ਜਿਹੜੀ ਛੋਟੀ ਜੀ ਉਮਰ, ਯਾਨੀ ਇਹ ਲੰਬੀ ਉਮਰ ਅੰਧੇਰੀ ਰਾਤ ਜਿਹੜੀ 84 ਲੱਖ ਜਾਮਿਆਂ ਦੀ ਸੀ, ਉਹਦੇ ਵਿੱਚ ਇਹ ਮਨੁੱਖਾ ਜਨਮ ਛਣ ਬੁੰਗਰ, ਯਾਨੀ ਕਿ ਸਿਰਫ ਇੱਕ ਪਲਕ ਝਪਕਣ ਦਾ ਹੀ ਇਤਨੀ ਹੀ ਉਮਰ ਹੈ ਇਸ ਜੀਵਾਤਮਾ ਦੀ, ਇਸ ਮਨੁੱਖੇ ਜਨਮ ਦੀ। ਔਰ ਇਹ ਕੀਮਤੀ ਜਨਮ ਜਿਹੜਾ ਹੈ, ਅਸੀਂ ਕਿਸ ਤਰੀਕੇ ਦੇ ਨਾਲ ਵਿਆਹ ਸ਼ਾਦੀਆਂ ਜਨਮ ਮਰਨ ਔਰ ਇਹਨਾਂ ਨੂੰ ਸਿੱਧ ਕਰਨ ਵਾਸਤੇ ਹੀ ਖਤਮ ਕਰ ਰਹੇ ਹਾਂ। ਵਿਚਾਰ ਕਰਕੇ ਦੇਖ ਲੋ, ਇਹ ਜਨਮ ਮਰਨ ਵਿਆਹ ਸ਼ਾਦੀਆਂ ਢੋਲ ਢਮੱਕੜ ਜਿਹੜੇ ਨੇ ਕਿਸੇ ਦੇ ਕੰਮ ਨਹੀਂ ਆਏ, ਇਹ ਸਾਰੇ ਦੇ ਸਾਰੇ ਇੱਥੇ ਹੀ ਰਹਿ ਜਾਂਦੇ ਨੇ। ਔਰ ਅੱਖ ਬੰਦ ਕਰ ਬੰਦ ਹੋਣ ਦੇ ਬਾਅਦ ਜਿਹੜਾ ਢੋਲ ਕਾਲ ਵਜਾਉਂਦਾ ਨਾ ਸਤਸੰਗ ਜੀ, ਸਾਨੂੰ ਨੱਚਣਾ ਪੈਂਦਾ ਉਸ ਦੇ ਅੱਗੇ ਫਿਰ ਜਾ ਕਰਕੇ, ਔਰ ਐਸਾ ਨਾਚ ਨੱਚਣਾ ਪੈਂਦਾ ਕਿ ਕਲਪਾ ਤੱਕ ਇਹ ਆਤਮਾ ਜਿਹੜੀ ਹੈ ਨਰਕਾਂ ਦੇ ਵਿੱਚ ਛੜਦੀ ਰਹਿੰਦੀ ਹੈ, ਕੋਈ ਇਸ ਨੂੰ ਪੁੱਛਣ ਵਾਲਾ ਨਹੀਂ ਹੁੰਦਾ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਕਿਹਾ, ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ। ਜਦੋਂ ਅੰਮ੍ਰਿਤ ਵੇਲਾ ਤੈਨੂੰ ਮਨੁੱਖਾ ਜਨਮ ਮਿਲਿਆ ਸੀਗਾ, ਇਹ ਵਡਿਆਈ ਵਿਚਾਰ ਯਾਨੀ ਪਰਮਾਤਮਾ ਨਾਮ ਨੂੰ ਪ੍ਰਾਪਤ ਕਰਨ ਵਾਸਤੇ, ਉਸ ਲਈ ਤੂੰ ਵਿਆਹ ਸ਼ਾਦੀਆਂ ਢੋਲ ਢਮੱਕੜ ਔਰ ਜਨਮ ਮਰਨ ਦੇ ਵਿੱਚ ਹੀ ਰਹਿ ਗਿਆ। ਹੁਣ ਵਿਚਾਰ ਕਰਕੇ ਦੇਖ ਲੋ, ਜਦੋਂ ਵੀ ਜੀਵਾਤਮਾ ਇਸ ਮੁਲਕ ਦੇ ਵਿੱਚ ਆਉਂਦੀ ਹੈ, ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ, ਕੌਮ, ਯਾਨੀ ਕਿ ਕਿਸੇ ਨਾ ਕਿਸੇ ਐਸੇ ਘਰ ਦੇ ਵਿੱਚ ਜਨਮ ਲਏਗੀ ਕਿ ਇਹ ਸਾਰੀਆਂ ਬੇੜੀਆਂ ਜਨਮ ਤੋਂ ਹੀ ਉਸਦੇ ਪੈਰਾਂ 'ਚ ਪੈ ਜਾਂਦੀਆਂ। ਇਹਨਾਂ ਤੋਂ ਅਸੀਂ ਬਦਲ ਨਹੀਂ ਸਕਦੇ, ਬਚ ਨਹੀਂ ਸਕਦੇ, ਔਰ ਅਸੀਂ ਕਰ ਕੀ ਰਹੇ ਹਾਂ, ਦਲ ਬਦਲ ਰਹੇ ਹਾਂ। ਅਸੀਂ ਰਾਮ ਰਾਮ ਕਹਿੰਦੇ ਸੀ, ਰਾਮ ਰਾਮ ਛੱਡ ਕੇ ਵਾਹਿਗੁਰੂ ਕਹਿਣਾ ਸ਼ੁਰੂ ਕਰਤਾ, ਵਾਹਿਗੁਰੂ ਵਾਹਿਗੁਰੂ ਛੱਡ ਕੇ ਤੇ ਸਵਾਮੀ ਜੀ ਕਹਿਣਾ ਸ਼ੁਰੂ ਕਰਤਾ। ਹੁਣ ਵਿਚਾਰ ਕਰਕੇ ਦੇਖ ਲੋ, ਰਾਮ ਕੌਣ ਸੀ, ਵਾਹਿਗੁਰੂ ਕੌਣ ਸੀ, ਸਵਾਮੀ ਕੌਣ ਸੀਗਾ? ਅਗਰ ਰਾਮ ਕਹਿ ਕੇ ਰਾਮ ਨਹੀਂ ਮਿਲਿਆ ਤੇ ਸਵਾਮੀ ਕਹਿ ਕੇ ਸਵਾਮੀ ਵੀ ਨਹੀਂ ਮਿਲੇਗਾ। ਕਾਰਨ ਕੀ ਸੀਗਾ? ਕਿਆ ਖੋਟ ਸੀਗੀ ਸਵਾਮੀ ਦੇ ਵਿੱਚ, ਰਾਮ ਦੇ ਵਿੱਚ, ਜਿਸ ਨੂੰ ਰਾਮ ਔਰ ਸਵਾਮੀ ਕਿਹਾ ਗਿਆ ਸੀ, ਵਾਹਿਗੁਰੂ ਕਿਹਾ ਗਿਆ ਸੀ, ਤਾਕਤ ਤੇ ਇੱਕੋ ਹੀ ਸੀ। ਕਿਉਂ ਨਹੀਂ ਸਾਨੂੰ ਮਿਲੀ? ਕਿਉਂਕਿ ਅਸੀਂ ਮੈਲੇ ਸੀ, ਅਸੀਂ ਗੰਦੇ ਸੀ, ਅਸੀਂ ਆਪਣਾ ਸੁਧਾਰ ਤੇ ਕੀਤਾ ਨਹੀਂ, ਦਲ ਬਦਲ ਲਿਆ। ਇੱਕ ਕਿੱਚੜ ਤੋਂ ਨਿਕਲੇ, ਦੂਸਰੇ ਕਿੱਚੜ ਦੇ ਵਿੱਚ ਫਸ ਗਏ, ਰੇਤ ਕਿੱਚੜ ਦੇ ਵਿੱਚ, ਯਾਨੀ ਕਿ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਜਨਮ ਪੱਕੇ ਕਰਦੇ, ਦਲ ਹੀ ਬਦਲਦੇ ਰਹੇ, ਮੁਖੋਟੇ ਹੀ ਲਗਾ ਕੇ ਉਤਾਰਦੇ ਰਹੇ, ਇੱਕ ਮੁਖੋਟਾ ਲਗਾਇਆ ਤੇ ਦੂਸਰਾ ਉਤਾਰ ਕੇ ਚੜਾ ਦਿੱਤਾ, ਤੇ ਨਤੀਜਾ ਕੀ ਹੋਇਆ? ਅਗਲੇ ਜਨਮ ਪੱਕੇ, ਬਾਰ ਬਾਰ ਜਨਮ ਔਰ ਮਰਨ ਦੇ ਵਿੱਚ ਜੀਵਾਤਮਾ ਜਿਹੜੀ ਹੈ ਖੱਜਲ ਕੀਤੀ ਜਾ ਰਹੀ ਹੈ। ਔਰ ਸਾਰਾ ਦਾ ਸਾਰਾ ਭਰਮ ਕੀ ਹੈ? ਇਸ ਜੀਵਾਤਮਾ ਨੂੰ ਚਿਤਾਇਆ ਜਾ ਰਿਹਾ ਕਿ ਤੂੰ ਭੁੱਲੀ ਪਈ ਹੈ ਕਿਸ ਦੀ ਸੰਗਤ ਦੇ ਨਾਲ, ਮਨ ਦੀ ਸੰਗਤ ਦੇ ਨਾਲ। ਔਰ ਜਦ ਤੱਕ ਮਨ ਦੀ ਸੰਗਤ ਤੋਂ ਨਹੀਂ ਨਿਕਲੇਗੀ, ਇਹ ਭੁੱਲੇ ਤੋਂ ਚੇਤ ਨਹੀਂ ਸਕਦੀ, ਜਾਗ ਨਹੀਂ ਸਕਦੀ। ਤੋ ਇਹ ਬਾਵਰੇ ਲਫ਼ਜ਼ ਦੇ ਜ਼ਰੀਏ ਗੁਰੂ ਸਾਹਿਬ ਜੋ ਅੱਜ ਦਾ ਸ਼ਬਦ ਸਪਸ਼ਟ ਕਰ ਰਹੇ ਨੇ ਕਿ ਉਸ ਨੂੰ ਜਗਾ ਰਹੇ ਨੇ, ਉਸ ਨੂੰ ਚੇਤਾ ਰਹੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਸੰਭਾਲ। ਵਿਚਾਰ ਕਰਕੇ ਦੇਖ ਲੋ, ਇਹ ਮਨ ਵੀ ਜੋ ਹੈ ਬ੍ਰਹਮ ਦੀ ਤਾਕਤ ਲੈ ਕਰਕੇ ਇਸ ਘੱਟ ਦੇ ਵਿੱਚ ਪ੍ਰਗਟ ਹੈ, ਕੋਈ ਛੋਟੀ ਹਸਤੀ ਨਹੀਂ ਹੈ, ਇਹ ਵੀ ਜੋਤ ਯਾਨੀ ਕਿ ਪ੍ਰਕਾਸ਼ ਉਸ ਨਾਮ ਦਾ ਹੀ ਅੰਸ਼ ਹੈ। ਔਰ ਇਸਨੇ ਜਾ ਕਰਕੇ ਉਸ ਬ੍ਰਹਮ ਦੇ ਵਿੱਚ, ਆਪਣੇ ਗੁਰੂ ਦੇ ਵਿੱਚ, ਆਪਣੇ ਪਰਮਾਤਮਾ ਦੇ ਵਿੱਚ ਲੀਨ ਹੋਣਾ। ਔਰ ਜਦ ਤੱਕ ਇਹ ਉਸ ਦੇ ਵਿੱਚ ਲੀਨ ਨਹੀਂ ਹੋਏਗਾ, ਤਦ ਤੱਕ ਇਹ ਆਤਮਾ ਇਸ ਦੇ ਪਿੰਜਰੇ ਚੋਂ ਨਿਕਲ ਹੀ ਨਹੀਂ ਸਕਦੀ। ਅਸੀਂ ਹੋਰ ਕਈ ਤਰੀਕੇ ਦੇ ਮੁਖੋਟੇ ਲਗਾ ਕਰਕੇ ਪਿੰਜਰੇ ਬਣਾ ਲਏ ਨੇ, ਇਹਨਾਂ ਪਿੰਜਰਿਆਂ ਚੋਂ ਅਸੀਂ ਅੱਜ ਤੱਕ ਨਹੀਂ ਨਿਕਲ ਸਕੇ, ਤੇ ਕਦੋਂ ਜਾ ਕਰਕੇ ਆਤਮਾ ਨੂੰ ਮਨ ਦੇ ਪਿੰਜਰੇ ਚੋਂ ਕੱਢ ਸਕਦੇ?
ਆਪਣੇ ਮਜ਼ਬੂਨ ਨੂੰ ਨਹੀਂ ਸਮਝ ਸਕੇ ਤੇ ਅੱਖ ਬੰਦ ਕਰਕੇ ਕੋਈ ਵੀ ਨਹੀਂ ਜਾਣ ਸਕਦਾ। ਜਿਹੜਾ ਜਿੰਦੇ ਜੀ ਅਨਪੜ੍ਹ ਰਿਹਾ, ਮਰਨ ਦੇ ਬਾਅਦ ਪੜ੍ਹਿਆ ਲਿਖਿਆ ਅੱਜ ਤੱਕ ਨਾ ਹੋਇਆ, ਨਾ ਹੋ ਰਿਹਾ, ਨਾ ਕਦੀ ਹੋਏਗਾ। ਅਗਰ ਜਿੰਦੇ ਜੀ ਇਸ ਸ਼ਬਦ ਦੀ ਪ੍ਰਾਪਤੀ ਨਹੀਂ ਨਾ ਹੋਈ ਤੇ ਮਰਨ ਦੇ ਬਾਅਦ ਕੋਈ ਸ਼ਬਦ ਨਹੀਂ। ਅਗਰ ਜਿੰਦੇ ਜੀ ਉਹ ਪਰਮਾਤਮਾ ਦੀ ਤਾਕਤ ਜਿਸ ਨੂੰ ਸਤਿਗੁਰੂ ਕਿਹਾ ਗਿਆ ਇਸ ਜਗਤ ਦੀ ਪ੍ਰਗਟ ਨੇ ਨਹੀਂ ਹਾਸਲ ਕਰ ਸਕੇ ਨਾ, ਮਰਨ ਦੇ ਬਾਅਦ ਕੋਈ ਸਤਿਗੁਰੂ ਨਹੀਂ ਆ ਸਕਦਾ। ਅਗਰ ਮਰਨ ਦੇ ਬਾਅਦ ਮੋਕਸ਼ ਹੀ ਚਾਹੀਦਾ ਤੇ ਫਿਰ ਦੇਵੀ ਦੇਵਤਿਆਂ ਦੇ ਅਧੀਨ ਚਲੇ ਜਾਣਾ ਚਾਹੀਦਾ, ਕਿਉਂਕਿ ਉਹਨਾਂ ਦੇ ਸਾਰੇ ਵਿਚਾਰ ਜਿਹੜੇ ਨੇ ਮਰਨ ਦੇ ਬਾਅਦ ਮੋਕਸ਼ ਯਾਨੀ ਕਿ ਰਖਣ ਦੀ ਪ੍ਰਾਪਤੀ ਹੁੰਦੀ ਹੈ। ਵਿਚਾਰ ਕਰਕੇ ਦੇਖ ਲੋ, ਸਾਰਾ ਦਾ ਸਾਰਾ ਮਜ਼ਬੂਨ ਇਤਨਾ ਪ੍ਰਮਾਣ ਵਾਲਾ ਹੈ ਕਿ ਅਸੀਂ ਚਾਹ ਕਰਕੇ ਵੀ ਇਸਦੇ ਵਿੱਚੋਂ ਨਿਕਲ ਨਹੀਂ ਸਕਦੇ। ਤੇ ਸੱਚਖੰਡ ਤੋਂ ਜਿਹੜੀ ਬਾਣੀ ਦਿੱਤੀ ਜਾਂਦੀ ਹੈ ਬਿਲਕੁਲ ਸਪਸ਼ਟ ਉਪਦੇਸ਼ ਦਿੱਤੀ ਜਾਂਦੀ, ਕੋਈ ਮਤ ਜਾਂ ਧਰਮ ਚਲਾਉਣ ਵਾਸਤੇ, ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨ ਵਾਸਤੇ ਨਹੀਂ ਦਿੱਤੇ ਜਾਂਦੇ। ਇਸ ਮਨ ਨੂੰ ਭੁੱਲੇ ਨੂੰ ਆਪਣੇ ਘਰ ਲਿਆਉਣ ਵਾਸਤੇ ਹੀ ਇਹ ਨਿਸ਼ਾਨ ਦਿੱਤੇ ਜਾਂਦੇ ਨੇ, ਔਰ ਅਸੀਂ ਨਿਸ਼ਾਨ ਦੇ ਨਾਲ ਜੁੜਨਾ ਨਹੀਂ ਚਾਹੁੰਦੇ। ਜੁੜਾਂਗੇ ਕਦੋਂ? ਜਦੋਂ ਇਧਰੋਂ ਟੁੱਟਾਂਗੇ ਤਾਂ ਹੀ ਜਾ ਕਰਕੇ ਅੰਦਰ ਦੇ ਵਿੱਚ ਲੱਗੇਗਾ ਔਰ ਆਤਮਾ ਉਸਦੇ ਪਿੰਜਰੇ ਤੋਂ ਬਚ ਸਕੇ।
ਸੁਧਾਰ
ਕਹਿੰਦੇ ਨੇ ਮਨ ਤੂੰ ਬਾਵਰਾ ਹੋਇਆ ਤੂੰ ਕੂੜਾ ਕੂੜਾ ਕਹਿੰਦੇ ਨੇ ਝੂਠ ਨੂੰ ਝੂਠ ਦੇ ਨਾਲ ਤੂੰ ਪਿਆਰ ਕਰ ਰਿਹਾ ਇਹ ਕੁਸਮ ਰੰਗ ਆ ਕੁਸਮ ਦਾ ਰੰਗ ਕਹਿੰਦੇ ਨੇ ਝੂਠੇ ਰੰਗ ਨੂੰ ਕੁਸਮ ਦਾ ਰੰਗ ਦੇਖਣ ਦੇ ਵਿੱਚ ਬੜਾ ਚਮਤਕਾਰ ਔਰ ਐਸਾ ਪੱਕਾ ਰੰਗ ਲੱਗਦਾ ਇੰਝ ਲੱਗਦਾ ਕਿ ਇਹਦੇ ਵਿੱਚ ਬਹੁਤ ਸਾਰੀ ਸੱਚਾਈ ਹੈ ਪਰ ਜਦੋਂ ਉਹਦੇ ਉੱਤੇ ਥੋੜਾ ਜਿਹਾ ਪਾਣੀ ਪਾ ਦਈਏ ਯਾਨੀ ਕਿ ਪਹਿਲੀ ਬਰਸਾਤ ਦੇ ਵਿੱਚ ਹੀ ਉਹ ਸਾਰਾ ਦਾ ਸਾਰਾ ਧੁੱਲ ਜਾਂਦਾ ਹੈ ਬਿਲਕੁਲ ਹੀ ਅਲੱਗ ਹੋ ਜਾਂਦਾ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਤੂੰ ਰਚਨਾ ਦੇਖ ਰਿਹਾ ਨਾ ਇਹ ਸਾਰੀ ਦੀ ਸਾਰੀ ਝੂਠੀ ਹੈ ਭੁਲਾਉਣ ਵਾਸਤੇ ਹੀ ਤੁਹਾਨੂੰ ਇੱਥੇ ਰੋਕਣ ਵਾਸਤੇ ਹੀ ਚਾਹੀਏ ਕੁਸਮ ਦਾ ਰੰਗ ਹੈ ਇਹ ਉੱਤਰ ਜਾਣਾ ਜਿਹੜੀ ਤੂੰ ਰਚਨਾ ਦੇਖ ਰਿਹਾ ਅੱਡ ਲੈ ਯਾਨੀ ਕਿ ਆਦਿ ਦਾਮ ਕੋ ਚੀਪਰੋ ਹੋਇਓ ਲਖੀਆ ਆਦਿ ਦਾਮ ਦਾ ਚੀਪਰੋ ਕੌਣ ਸੀ ਭਗਤ ਨਾਮਦੇਵ ਜੀ ਤਰ੍ਹਾਂ ਇਸ਼ਾਰਾ ਗੁਰੂ ਸਾਹਿਬ ਕਰ ਰਹੇ ਨੇ ਕਿ ਆਦਿ ਦਾਮ ਦਾ ਚੀਪਰੋ ਧੰਨਾ ਜੀ ਨੇ ਆਪਣੀ ਬਾਣੀ ਦੇ ਵਿੱਚ ਗੁਰਦਾਸ ਸਾਹਿਬ ਦੇ ਵੀ ਗੰਢ ਨੇ ਕੀ ਚੁੱਕਾ ਉਹਨਾਂ ਦੀਆਂ ਬਿਲਕੁਲ ਸਪਸ਼ਟ ਕੀਤਾ ਕਿ ਆਦਿ ਦਾਮ ਕੋ ਚੀਪਰੋ ਹੋਇਓ ਲਖੀਆ ਕਦੋਂ ਹੋਇਆ ਜਦੋਂ ਉਸਨੇ ਨਾਮ ਨੂੰ ਸ਼ਬਦ ਨੂੰ ਪ੍ਰਾਪਤ ਕਰ ਲਿਆ ਯਾਨੀ ਕਿ ਲਫ਼ਜ਼ ਨੂੰ ਨਹੀਂ ਪ੍ਰਾਪਤ ਕਰ ਲਿਆ ਉਸ ਪ੍ਰਕਾਸ਼ ਤੱਕ ਪਹੁੰਚ ਗਿਆ ਉਸ ਆਵਾਜ਼ ਤੱਕ ਪਹੁੰਚ ਗਿਆ ਜਿਹੜੀ ਕਿ ਉਸ ਬੇਪਰਵਾਹ ਦੀ ਸੱਚਖੰਡ ਤੋਂ ਵੀ ਪਰੇ ਅਲੱਗ ਅਗਮ ਅਗਾਮੀ ਮੁਲਕਾਂ ਤੋਂ ਆ ਰਹੀ ਹੈ ਇਤਨੀ ਮਹਾਨ ਤਾਕਤ ਜਿਹੜੀ ਹੈ ਉਹਨਾਂ ਮੁਲਕਾਂ ਦੇ ਵਿੱਚ ਵੀ ਦਿੱਤਾ ਯਾਨੀ ਕਿ ਅਲੱਗ ਮੁਲਕਾਂ ਦੇ ਵਿੱਚ ਇਹ ਤਾਕਤ ਜਿਹੜੀ ਸ਼ਬਦ ਜਿਹੜੀ ਹੈ ਆਵਾਜ਼ ਦੇ ਵਿੱਚ ਪ੍ਰਗਟ ਨਹੀਂ ਹੁੰਦੀ ਇਹ ਦੇਣ ਦੀ ਧੁਨੀ ਦੇ ਰੂਪ ਦੇ ਵਿੱਚ ਸੱਚਖੰਡ ਦੇ ਵਿੱਚ ਪੂਰਨ ਮਾਤਰਾ ਦੇ ਵਿੱਚ ਪ੍ਰਗਟ ਹੁੰਦੀ ਹੈ ਔਰ ਬਾਕੀ ਦੇ ਮੰਡਲਾਂ ਦਾ ਨਿਰਮਾਣ ਕਰਦੀ ਹੈ ਅਲੱਗ ਅਲੱਗ ਮੰਡਲ ਦੇ ਵਿੱਚ ਅਲੱਗ ਅਲੱਗ ਆਵਾਜ਼ ਸੁਣਾਈ ਦਿੰਦੀ ਹੈ ਇਸੇ ਕਰਕੇ ਇਸ ਨੂੰ ਪੰਜ ਸ਼ਬਦ ਵੀ ਕਹੇ ਗਏ ਨੇ ਬਾਣੀ ਦੇ ਵਿੱਚ ਬਹੁਤ ਸਾਰੇ ਇਸ਼ਾਰੇ ਮਿਲਦੇ ਨੇ ਕਿ ਅਲੱਗ ਅਲੱਗ ਮੰਡਲਾਂ ਦੇ ਵਿੱਚ ਇਸਦੀ ਅਲੱਗ ਅਲੱਗ ਆਵਾਜ਼ ਕਿਸੇ ਜਗ੍ਹਾ ਕਿੰਦਰੀ ਦੀ ਹੈ ਕਿਸੇ ਜਗ੍ਹਾ ਮੁਰਲੀ ਦੀ ਹੈ ਕਿਸੇ ਜਗ੍ਹਾ ਅਨਾਦ ਨਾਲ ਯਾਨੀ ਕਿ ਬਦਲਾ ਦੇ ਫੱਟਣ ਦੀ ਆਵਾਜ਼ ਜਿਸ ਤਰ੍ਹਾਂ ਬਿਜਲੀ ਚਮਕਣ ਦੀ ਆਵਾਜ਼ ਇਸ ਤਰੀਕੇ ਦੇ ਇਸ਼ਾਰੇ ਔਰ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਪਰ ਸੱਚਖੰਡ ਦੇ ਵਿੱਚ ਪੂਰੀ ਔਰ ਅਲੱਗ ਮੰਡਲਾਂ ਦੇ ਵਿੱਚ ਇਸਦੇ ਵਿੱਚ ਵੀ ਇਤਨਾ ਮਤਲਬ ਸੱਤਾ ਨਹੀਂ ਹੈ ਕਿ ਇਹ ਪ੍ਰਗਟ ਹੋ ਸਕੇ ਗੁਪਤ ਰੂਪ ਦੇ ਵਿੱਚ ਰਹਿੰਦੀ ਹੈ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਜਿਸ ਨੇ ਇਸ ਤਾਕਤ ਨੂੰ ਹਾਸਲ ਕਰ ਰਿਹਾ ਨਾ ਉਹ ਲੱਖਾਂ ਦਾ ਹੋਗਾ ਜਿਸ ਲਈ ਦੁੱਖ ਧੰਨਾ ਜੀ ਨੇ ਦਿੱਤੀ ਸੀ ਉਸਨੇ ਲੱਖ ਬੜੀ ਵੱਡੀ ਚੀਜ਼ ਹੁੰਦੀ ਸੀ ਕੋਈ ਹਸਤੀ ਨੂੰ ਲੱਖ ਕਿਹਾ ਜਾਂਦਾ ਸੀ ਤੇ ਕਹਿੰਦੇ ਨੇ ਅੱਡੇ ਦਾਮ ਜਿਹੜਾ ਚੀਪਰਾ ਧੋਬੀ ਸੀ ਨਾ ਇਸ ਸ਼ਬਦ ਨੂੰ ਪ੍ਰਾਪਤ ਕਰਕੇ ਲੱਖਾਂ ਕਰੋੜਾਂ ਦਾ ਹੋ ਗਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਗੋਬਿੰਦ ਨਾਮ ਮਜੀਠਾ ਗੋਬਿੰਦ ਦਾ ਨਾਮ ਕੋਈ ਨਾਨਕ ਜਾਂ ਗੋਬਿੰਦ ਨਹੀਂ ਹੈ ਜਿਹੜਾ ਨੌ ਮਹੀਨੇ ਮਾਂ ਦੇ ਪੇਟ ਦੇ ਵਿੱਚ ਆ ਗਿਆ ਯਾਦ ਰੱਖਣਾ ਉਹ ਪਰਮਾਤਮਾ ਨਹੀਂ ਅਕਾਲ ਪੁਰਖ ਨਹੀਂ ਹੋ ਸਕਦਾ ਕਿਉਂ ਕਿਉਂਕਿ ਅਕਾਲ ਪੁਰਖ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਹੈ ਅਜੂਨੀ ਸਹਿਬੰਗ ਯਾਨੀ ਕਿ ਅਜੂਨੀ ਜੂਨ ਤੋਂ ਰਹਿਤ ਜਿਹੜਾ ਨੌ ਮਹੀਨੇ ਆ ਗਿਆ ਬੇਸ਼ੱਕ ਉਸ ਦੇ ਅੰਦਰ ਪਰਮਾਤਮਾ ਦੀ ਤਾਕਤ ਕੰਮ ਕਰ ਰਹੀ ਹੈ ਪਰਮਾਤਮਾ ਪੂਰਨ ਰੂਪ ਦੇ ਵਿੱਚ ਪ੍ਰਗਟ ਹੈ ਪਰਮਾਤਮਾ ਦਾ ਰੂਪ ਪਾਰ ਬ੍ਰਹਮ ਈਸ਼ਵਰ ਸਤਿਗੁਰ ਕਹਿੰਦੇ ਆ ਇਹ ਸਾਰੇ ਲਫ਼ਜ਼ ਜਿਹੜੇ ਨੇ ਸਿਰਫ ਸਮਝਾਉਣ ਵਾਸਤੇ ਨੇ ਅਸੀਂ ਉਸ ਅਕਾਲ ਪੁਰਖ ਦੇ ਪਿਆਰ ਤੋਂ ਦੂਰ ਹੋ ਕਰਕੇ ਨਾਮ ਦੇ ਨਾਲ ਪਿਆਰ ਕਰ ਹੀ ਨਹੀਂ ਸਕਦੇ ਅਸੀਂ ਮੁਰਦੇ ਦੇ ਨਾਲ ਪਿਆਰ ਕਰਦੇ ਹਾਂ ਤੇ ਮੁਰਦੇ ਨਾਲ ਪਿਆਰ ਕਰਕੇ ਕਦੀ ਨਾਮ ਦਾ ਪਿਆਰ ਪੈਦਾ ਹੋ ਹੀ ਨਹੀਂ ਸਕਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਗੋਬਿੰਦ ਦਾ ਜਿਹੜਾ ਨਾਮ ਯਾਨੀ ਕਿ ਪ੍ਰਕਾਸ਼ ਔਰ ਜੋ ਆਵਾਜ਼ ਹੈ ਨਾ ਇਹ ਪੱਕਾ ਰੰਗ ਆ ਮਜੀਠਾ ਰੰਗ ਕਹਿੰਦੇ ਨੇ ਪੱਕੇ ਰੰਗ ਨੂੰ ਜਿਤਨਾ ਮਰਜ਼ੀ ਰਗੜ ਰਗੜ ਕੇ ਧੋ ਲਓ ਇਹ ਰੰਗ ਉੱਤਰਦਾ ਨਹੀਂ ਤੇ ਗੋਬਿੰਦ ਦਾ ਨਾਮ ਯਾਨੀ ਕਿ ਜਿਸ ਦੇ ਅੰਦਰ ਇਹ ਘੱਟ ਦੇ ਵਿੱਚ ਪ੍ਰਕਾਸ਼ ਪ੍ਰਗਟ ਹੋ ਗਿਆ ਆਵਾਜ਼ ਧੁਨ ਸੁਣਾਈ ਦੇ ਗਈ ਉਸਨੂੰ ਸਮਝ ਲਓ ਕਿ ਉਸਨੇ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਆਪਣੇ ਆਪ ਨੂੰ ਬਣਾ ਲਿਆ ਇਹ ਐਸਾ ਰੰਗ ਹੈ ਕਿ ਇਸ ਜਗਤ ਦੀਆਂ ਜਿਤਨੀਆਂ ਵੀ ਵਸਤੂ ਔਰ ਸੰਬੰਧ ਨੇ ਨਾ ਜਿਤਨਾ ਮਰਜ਼ੀ ਕੋਸ਼ਿਸ਼ ਕਰ ਲੈ ਉਸ ਜੀਵਾਤਮਾ ਦੇ ਉੱਪਰ ਉਹਨਾਂ ਦਾ ਕੋਈ ਵੀ ਪ੍ਰਭਾਵ ਨਹੀਂ ਯਾਨੀ ਕਿ ਉਹ ਪੱਕੇ ਮਜੀਠੇ ਰੰਗ ਦੇ ਵਿੱਚ ਰੰਗ ਦਿੱਤੀ ਜਾਂਦੀ ਹੈ ਕਹਿੰਦੇ ਨੇ ਉਹ ਸ਼ਬਦ ਜਿਹੜਾ ਹੈ ਮਿੱਠਾ ਹੁਣ ਮਿੱਠਾ ਕਿਸ ਨੂੰ ਪਤਾ ਚੱਲੇਗਾ ਜਿਹੜਾ ਉਸਨੂੰ ਚੀਨੇਗਾ ਉਸਦੇ ਭੇਦ ਨੂੰ ਪ੍ਰਾਪਤ ਕਰੇਗਾ ਜਿਸ ਨੂੰ ਉਹ ਭੇਦ ਹੀ ਨਹੀਂ ਮਿਲਿਆ ਕਿ ਸ਼ਬਦ ਕਿਸ ਨੂੰ ਕਿਹਾ ਨਾਮ ਕਿਸ ਨੂੰ ਕਿਹਾ ਅੰਮ੍ਰਿਤ ਕਿਸ ਨੂੰ ਕਿਹਾ ਉਹ ਮਿੱਠਾ ਕਿਸ ਤਰੀਕੇ ਦੇ ਨਾਲ ਜਾਣ ਕਰਕੇ ਉਸਦੇ ਨਾਲ ਪਿਆਰ ਕਰ ਸਕਦਾ ਅਸੀਂ ਕਿਸੇ ਐਸੀ ਵਸਤੂ ਨੂੰ ਜਿਸ ਦੇ ਸਵਾਦ ਦਾ ਸਾਨੂੰ ਪਤਾ ਨਾ ਹੋਵੇ ਜਿਸ ਦੇ ਗੁਣਾਂ ਦਾ ਸਾਨੂੰ ਪਤਾ ਨਹੀਂ ਹੋਵੇ ਅਸੀਂ ਕਿਸ ਤਰੀਕੇ ਦੇ ਨਾਲ ਉਸਦੇ ਨਾਲ ਪਿਆਰ ਕਰਕੇ ਯਾਨੀ ਕਿ ਉਸਦੇ ਨਾਲ ਜੁੜ ਸਕਦੇ ਹਾਂ ਵਿਚਾਰ ਕਰਕੇ ਦੇਖੋ ਕਿਸੇ ਦੇ ਅੱਗੇ ਮਿਠਾਈ ਰੱਖੀ ਜਾਏ ਅਗਰ ਉਸਨੇ ਉਸਨੂੰ ਕਦੀ ਵੀ ਨਹੀਂ ਜ਼ਿੰਦਗੀ ਦੇ ਵਿੱਚ ਖਾਧਾ ਤਾਂ ਉਸਦੇ ਪ੍ਰਤੀ ਉਸਦੀ ਆਸਕਤੀ ਜ਼ਿਆਦਾ ਹੋ ਹੀ ਨਹੀਂ ਸਕਦੀ ਔਰ ਅਗਰ ਉਸਨੇ ਇੱਕ ਵਾਰੀ ਵੀ ਉਸਨੂੰ ਚੱਕ ਲਿਆ ਯਾਨੀ ਕਿ ਖਾ ਲਿਆ ਤਾਂ ਫਿਰ ਉਸਨੂੰ ਕਹਿਣ ਦੀ ਲੋੜ ਨਹੀਂ ਯਾਨੀ ਮਿਠਾਈ ਅੱਗੇ ਰੱਖਣ ਦੀ ਲੋੜ ਨਹੀਂ ਸਿਰਫ ਮਿਠਾਈ ਲਫ਼ਜ਼ ਹੀ ਅਗਰ ਉਸਨੂੰ ਕਹਿ ਦਿੱਤਾ ਜਾਏ ਨਾ ਭਾਈ ਤੂੰ ਮਿਠਾਈ ਖਾਏਗਾ ਤਾਂ ਉਸਦੀ ਜ਼ਬਾਨ ਦੇ ਵਿੱਚ ਜੋ ਗ੍ਰੰਥੀਆਂ ਨੇ ਨਾ ਉਸਦੇ ਵਿੱਚੋਂ ਰਸ ਨਿਕਲ ਆਉਂਦਾ ਯਾਨੀ ਯਾਨੀ ਕਿ ਉਸ ਦੇ ਅੰਦਰ ਪਿਆਰ ਪੈਦਾ ਹੋ ਜਾਂਦਾ ਸਿਰਫ ਲਫ਼ਜ਼ਾਂ ਨੂੰ ਦੁਹਰਾਉਣ ਦੇ ਨਾਲ ਹੀ। ਠੀਕ ਉਸੇ ਤਰੀਕੇ ਦੇ ਨਾਲ ਇਹ ਪਰਮਾਤਮਾ ਦਾ ਸ਼ਬਦ ਯਾਨੀ ਕਿ ਪ੍ਰਕਾਸ਼ ਔਰ ਆਵਾਜ਼ ਵਾਲਾ ਜੋ ਸ਼ਬਦ ਕਿਹਾ ਗਿਆ ਹੈ, ਇਹ ਪਰਮਾਤਮਾ ਦਾ ਗੁਰੂ ਦਾ ਗੁਣ ਮਜੀਠੇ ਰੰਗ ਵਾਲਾ, ਇਹ ਅਗਰ ਕਿਸੇ ਨੇ ਪ੍ਰਾਪਤ ਕਰ ਲਿਆ, ਜਿਸ ਨੇ ਇਸ ਨੂੰ ਚੱਟ ਲਿਆ, ਚੱਕ ਲਿਆ, ਯਾਨੀ ਕਿ ਆਤਮਾ ਉੱਥੇ ਤੱਕ ਪਹੁੰਚ ਗਈ ਨਾ, ਉਸ ਨੂੰ ਫਿਰ ਕਹਿਣ ਦੀ ਲੋੜ ਨਹੀਂ। ਫਿਰ ਸਿਰਫ ਇਤਨਾ ਹੀ ਕਹਿਣਾ ਕਿ ਪਰਮਾਤਮਾ ਦਾ ਨਾਮ ਉਹ ਆਤਮਾ ਦੀ ਜਿਹੜੀ ਸੁਰਤ ਜਿਹੜੀ ਹੈ ਨਾ, ਦਸਵੇਂ ਦੁਆਰ ਦੇ ਵਿੱਚ ਉਸਦੇ ਜਲੀਨ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਦੇ ਭੇਦ ਨੂੰ ਪ੍ਰਾਪਤ ਕਰ, ਜਦ ਤੱਕ ਤੂੰ ਇਸ ਦੇ ਭੇਦ ਨੂੰ ਪ੍ਰਾਪਤ ਨਹੀਂ ਕਰੇਗਾ, ਤੇ ਬਾਹਰੀ ਨਾਮ ਬਾਹਰੀ ਅੰਮ੍ਰਿਤ ਦੇ ਵਿੱਚ ਫਸ ਕਰਕੇ ਆਪਣੇ ਆਪ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਯਾਨੀ ਕਿ ਜਨਮ ਹੀ ਪੱਕੇ ਕਰ ਪਾਏ। ਮਿਥਿਆ ਮਿਥਿਆ ਕਹਿੰਦੇ ਨੇ ਝੂਠ ਨੂੰ। ਇਸ ਜਗਤ ਦੇ ਵਿੱਚ ਜੋ ਕੁਛ ਵੀ ਨਜ਼ਰ ਆ ਰਿਹਾ ਹੈ, ਜੜ ਵਸਤੂ ਔਰ ਸੰਬੰਧ, ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਜੋ ਕੁਛ ਅਸੀਂ ਦੇਖਦੇ ਹਾਂ, ਸਮਝਦੇ ਹਾਂ, ਸੁਣਦੇ ਹਾਂ, ਇਹ ਸਾਰਾ ਦਾ ਸਾਰਾ ਝੂਠ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਤਾਈ, ਇਸ ਦੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਈ। ਬਿਲਕੁਲ ਸਪਸ਼ਟ ਲਟਾਣ ਲਫਜ਼ ਦਾ ਭਾਵ ਹੀ ਇਹੀ ਹੈ ਕਿ ਅਸੀਂ ਇਸ ਨੂੰ ਆਪਣੇ ਗਲੇ ਦੇ ਵਿੱਚ ਲਟਾ ਰੱਖਿਆ, ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਮਾਇਆ ਜਿਹੜੀ ਹੈ ਇਹ ਨਾਗ ਦੇ ਰੂਪ ਦੇ ਵਿੱਚ ਮੌਜੂਦ ਹੈ, ਔਰ ਜਿਹੜਾ ਇਸ ਨੂੰ ਲਪਟਾਉਂਦਾ ਹੈ, ਜੋ ਇਸ ਦੀ ਸੇਵਾ ਕਰਦਾ, ਸੇਵਾ ਦਾ ਕੀ ਭਾਵ ਹੈ ਕਿ ਜਦ ਤੱਕ ਅਨੁਸਾਰ ਸੰਗਤ ਜੀ ਯਾਦ ਰੱਖਣਾ, ਅਸੀਂ ਜਦ ਤੱਕ ਪ੍ਰਾਣ ਸ਼ਕਤੀ ਯਾਨੀ ਕਿ ਸਮੇਂ ਨੂੰ ਖਰਚ ਨਹੀਂ ਕਰਾਂਗੇ, ਇਸ ਜਗਤ ਦੇ ਵਿੱਚੋਂ ਕੁਛ ਵੀ ਹਾਸਲ ਨਹੀਂ ਕਰ ਸਕਦੇ। ਹੁਣ ਐਸਾ ਖਰਚਾ ਕਰਕੇ, ਐਸੀ ਕੀਮਤ ਦੇ ਕਰਕੇ, ਚਾਹੇ ਅਸੀਂ ਨਾਗ ਨੂੰ ਪੈਦਾ ਕਰ ਲਈਏ, ਗਲੇ ਦੇ ਵਿੱਚ ਲਟਕਾ ਲਈਏ, ਜਾਂ ਪਰਮਾਤਮਾ ਗੋਬਿੰਦ ਦੇ ਗਾਮ ਨੂੰ ਯਾਨੀ ਕਿ ਸ਼ਬਦ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਾ ਲਏ, ਕੀਮਤ ਤੇ ਅਸੀਂ ਦੇ ਰਹੇ ਹਾਂ। ਪਰ ਵੈਸੇ ਅਸੀਂ ਬੜੇ ਚਲਾਕ ਆ, ਇਸ ਜਨਮ ਦੇ ਵਿੱਚ ਕੋਈ ਜੜ ਵਸਤੂ ਲੈਣੀ ਹੋਏ ਤਾਂ ਬੜੀ ਚਤੁਰਾਈ ਦੇ ਨਾਲ ਚਾਰ ਦੁਕਾਨਾਂ ਪੁੱਛ ਕਰਕੇ ਅਸੀਂ ਚੀਜ਼ ਲੈਂਦੇ ਹਾਂ, ਸਾਨੂੰ ਘਾਟਾ ਨਾ ਹੋ ਜਾਏ, ਕੋਈ ਨੁਕਸਾਨ ਨਾ ਪੈ ਜਾਏ, ਪਰ ਅਸੀਂ ਇਸ ਜਗ੍ਹਾ ਰੂਹਾਨੀਅਤ ਦੇ ਵਿੱਚ ਆ ਕਰਕੇ ਕਿਤਨੇ ਢਿੱਲੇ ਬੈਠੇ ਹਾਂ। ਕੀਮਤ ਤੇ ਅਸੀਂ ਦੇ ਰਹੇ ਹਾਂ, ਪ੍ਰਾਣ ਸ਼ਕਤੀ ਤੇ ਖਰਚ ਕਰ ਰਹੇ ਹਾਂ, ਬਦਲੇ ਦੇ ਵਿੱਚ ਹਾਸਲ ਕੀ ਕਰ ਰਹੇ ਹਾਂ? ਵਿਚਾਰ ਕਰਕੇ ਦੇਖੋ ਨਾਗ ਨੂੰ, ਔਰ ਨਾਗ ਗੁਰੂ ਸਾਹਿਬ ਕਹਿੰਦੇ ਨੇ ਕਿ ਜੋ ਇਸ ਦੀ ਸੇਵਾ ਕਰਦਾ ਯਾਨੀ ਕਿ ਪ੍ਰਾਣ ਸ਼ਕਤੀ ਖਰਚ ਕਰਕੇ ਜੜ ਵਸਤੂ ਔਰ ਸੰਬੰਧਾਂ ਨੂੰ ਇਕੱਤ੍ਰਿਤ ਕਰਦਾ, ਕਿਸੇ ਕੋ ਫਿਰ ਖਾਏ, ਯਾਨੀ ਕਿ ਪ੍ਰਾਣ ਸ਼ਕਤੀ ਉਹ ਖਾ ਗਈ, ਅਖੀਰ ਕੀ ਰਹਿ ਗਿਆ? ਯਾਨੀ ਕਿ ਪ੍ਰਾਣ ਸ਼ਕਤੀ ਖਤਮ ਹੋ ਗਈ, ਮੁਰਦਾ ਪੰਜ ਤੱਕ ਰਹਿ ਗਏ, ਜਿਹੜੇ ਕਿ ਬਾਲ ਦਿਓ ਜਾਂ ਕਿ ਪਾਣੀ ਦੇ ਵਿੱਚ ਰੋੜ ਕੇ ਜਾਂ ਮਿੱਟੀ ਦੇ ਵਿੱਚ ਦਫਾ ਦਿਓ। ਯਾਨੀ ਕਿ ਜਿਸਨੇ ਵੀ ਇਸ ਦੀ ਸੇਵਾ ਕੀਤੀ ਹੈ, ਇਹ ਸਾਰੇ ਝੂਠ ਦੀ ਮਿੱਥਿਆ ਦੇ ਪਸਾਰੇ ਦੀ, ਉਸ ਨੂੰ ਇਹ ਪਸਾਰਾ ਜੜਾ ਖਾ ਗਿਆ। ਅਸੀਂ ਕਹਿੰਦੇ ਅਸੀਂ ਜਗਤ ਨੂੰ ਭੋਗ ਰਹੇ ਹਾਂ, ਅਖੀਰ ਕੀ ਹੁੰਦਾ ਕਿ ਜਗਤ ਹੀ ਸਾਨੂੰ ਭੋਗ ਗਿਆ, ਜਗਤ ਹੀ ਸਾਨੂੰ ਖਾ ਗਿਆ, ਅਸੀਂ ਕਿਸੇ ਨੂੰ ਕੀ ਖਾਣਾ? ਇਸ ਕਰਕੇ ਯਾਦ ਰੱਖਣਾ, ਜੋ ਕੁਝ ਵੀ ਅਸੀਂ ਕਿਰਿਆ ਕਰਦੇ ਹਾਂ, ਉਸ ਦੇ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ। ਅਗਰ ਅਸੀਂ ਬੇਈਮਾਨੀ ਕਰਾਂਗੇ ਨਾ, ਤੇ ਵਸਤੂ ਔਰ ਸੰਬੰਧ ਤੇ ਉੱਤੇ ਰਹਿਣਗੇ, ਪਰ ਉਹ ਕੀਤੀ ਗਈ ਬੇਈਮਾਨੀ ਸਾਡੇ ਨਾਲ ਚੱਲੇਗੀ। ਅਸੀਂ ਜਦੋਂ ਨਿਕਲਦੇ ਹਾਂ ਨਾ ਘਰੋਂ ਆਖਰੀ ਟਾਈਮ ਦੇ ਵਿੱਚ, ਤੇ ਪੰਡ ਜਿਹੜੀ ਸਾਡੇ ਸਿਰ ਦੇ ਉੱਪਰ ਰੱਖ ਦਿੱਤੀ ਜਾਂਦੀ ਹੈ, ਉਸ ਨੂੰ ਅਸੀਂ ਭਰੇ ਨਹੀਂ ਜਾ ਸਕਦੇ, ਉਹ ਪੰਡ ਚੁੱਪ ਕਰਕੇ ਸਾਨੂੰ ਲਿਜਾਣੀ ਪੈਂਦੀ ਹੈ। ਤੇ ਫਿਰ ਕਿਆ ਫਾਇਦਾ ਐਸੀ ਕੀਮਤੀ ਦੌਲਤ ਖਰਾਬ ਕਰਨ ਦੇ ਬਾਅਦ ਐਸੀ ਪੰਡ ਨੂੰ ਹਾਸਲ ਕਰਨ ਦਾ, ਜਿਸ ਨੂੰ ਲੈ ਬਿਨਾਂ ਸਾਡਾ ਛੁਟਕਾਰਾ ਹੀ ਨਹੀਂ ਹੋ ਸਕਦਾ। ਯਾਨੀ ਕਿ ਉਸਦਾ ਭੁਗਤਾਨ ਦੇਣਾ ਪਏਗਾ, ਚਾਹੇ ਅੱਛੀ ਪੰਡ ਹੈ ਚਾਹੇ ਮਾੜੀ ਪੰਡ ਹੈ। ਮਾੜੀ ਹੋਏਗੀ ਤਾਂ ਨਰਕਾ ਚਲੇ ਜਾਵਾਂਗੇ, ਅੱਛੀ ਹੋਏਗੀ ਤਾਂ ਸਵਰਗਾਂ ਦੇ ਵਿੱਚ ਚਲੇ ਜਾਵਾਂਗੇ। ਯਾਨੀ ਬੇੜੀ ਦਾ ਕੰਮ ਕੀ ਹੈ? ਬੰਦ ਕੇ ਰੱਖਣਾ। ਲੋਹੇ ਦੀ ਜ਼ੰਜੀਰ ਹੈ ਜਾਂ ਸੋਨੇ ਦੀ ਜ਼ੰਜੀਰ ਹੈ, ਫਰਕ ਕੀ ਪੈ ਚੱਲਿਆ? ਜ਼ੰਜੀਰ ਦਾ ਕੰਮ ਬੰਦ ਕਰਕੇ ਰੱਖਣਾ। ਬੜਾ ਦੁਰਾਂਦੇ ਰਹੋ ਜਿਸ ਅਸੀਂ ਦੇਵੀ ਦੇਵਤਾ ਦੇ ਮੁਲਕ ਚਲੇ ਗਏ, ਸਵਰਗ ਵਸੁੰਧਾ ਦੀ ਪ੍ਰਾਪਤੀ ਹੋ ਗਈ, ਰਹੇ ਤੇ ਕੈਦੀ ਦੇ ਕੈਦੀ, ਕੰਨ ਔਰ ਮਨ ਦਾ ਪਿੰਜਰਾ ਦੇ ਨਾਲ ਹੀ ਲੱਗਾ ਹੋਇਆ, ਯਾਨੀ ਕਿ ਕੈਦੀ ਰਹੇ ਔਰ ਅਖੀਰ ਸਾਨੂੰ ਜਨਮ ਲੈਣਾ ਪਏਗਾ ਫਿਰ ਇਹਨਾਂ ਮੁਲਕਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਉਹ ਰੀਲਾ ਸ਼ੁਰੂ ਹੋ ਜਾਏਗੀ, ਔਰ ਇਹ ਸਾਰਾ ਕੁਝ ਸਾਡੇ ਨਾਲ ਘਟ ਰਿਹਾ, ਔਰ ਅਸੀਂ ਅੱਖ ਬੰਦ ਕਰਕੇ ਬੈਠੇ ਹਾਂ। ਵਿਚਾਰ ਕਰਕੇ ਦੇਖ ਲਓ, ਕਰੋੜਾਂ ਹੀ ਸਾਲਾਂ ਬਾਅਦ ਇੱਕ ਮੌਕਾ ਮਿਲਿਆ ਪਰਮਾਤਮਾ ਨੂੰ ਮਿਲਣ ਦਾ, ਔਰ ਪਰਮਾਤਮਾ ਨੂੰ ਮਿਲਣ ਦੇ ਬਜਾਏ ਅਸੀਂ ਸੰਬੰਧਾਂ ਨੂੰ ਪੱਕਾ ਕਰਨ ਲੱਗੇ ਹਾਂ, ਕੁਝ ਵਿਸ਼ੇਸ਼ ਸ਼ਕਲਾਂ ਨੂੰ ਖੁਸ਼ ਕਰਨ ਲੱਗੇ ਹਾਂ, ਉਹਨਾਂ ਦੇ ਜਨਮ ਔਰ ਮਰਨ ਵਿਆਹ ਸ਼ਾਦੀਆਂ ਇਹਨਾਂ ਦੇ ਭੁਗਤਾਨ ਦੇ ਵਿੱਚ। ਵਿਚਾਰ ਕਰਕੇ ਦੇਖ ਲਓ, ਇਹ ਸ਼ਕਲਾਂ ਨੂੰ ਅਸੀਂ ਖੁਸ਼ ਕਰ ਨਹੀਂ ਸਕਾਂਗੇ, ਔਰ ਪ੍ਰਾਣ ਸ਼ਕਤੀ ਸਾਡੇ ਹੱਥੋਂ ਕਾਹਲ ਨੇ ਖੋ ਲਈ, ਤੇ ਨਤੀਜਾ ਕੀ ਨਿਕਲਿਆ? ਪਾਪਾ ਦੀ ਪੰਡ ਸਾਡੇ ਸਿਰ ਤੇ ਰੱਖ ਦਿੱਤੀ ਗਈ, ਇਹ ਸਾਧ ਸੰਗਤ ਦੀ ਚੁਕਣੀ ਪਏਗੀ। ਉਹ ਸੰਬੰਧ ਸਾਰੇ ਜਿਤਨੇ ਨੇ ਨਾ ਕੋਲ ਬੈਠੇ ਰੋਂਦੇ ਪਟਲੇ ਰਹਿ ਜਾਂਦੇ ਨੇ, ਕੰਨੋ ਪਕੜ ਕੇ ਕਿਹੜੇ ਪਾਸੇ ਲੈ ਗਏ, ਤੇ ਕਿਸੇ ਨੂੰ ਖ਼ਬਰ ਵੀ ਨਹੀਂ ਹੁੰਦੀ। ਔਰ ਪੰਡ ਦਾ ਹਿਸਾਬ ਜਿਹੜਾ ਚਿੱਤਰਕੂਟ ਦੇ ਦਰਬਾਰ ਦੇ ਵਿੱਚ ਵਹੀ ਕੱਢ ਕੇ ਬੈਠਾ ਹੁੰਦਾ, ਔਰ ਸਾਰਾ ਲੇਖਾ ਦੇਣਾ ਪੈਂਦਾ। ਜਿੰਦੇ ਜੀ ਕਦੀ ਜਾਗਦੇ ਨਹੀਂ, ਤੇ ਮਰਨ ਦੇ ਬਾਅਦ ਕੋਈ ਜਾਗਣ ਨਹੀਂ ਜੇ ਦਿੰਦਾ। ਜਦੋਂ ਪਰਮਾਤਮਾ ਨੇ ਮੌਕਾ ਦਿੱਤਾ ਸੀ ਘਰ ਦਾ ਕੰਮ ਕਰਨ ਦਾ, ਉਸ ਵਕਤ ਅਸੀਂ ਬਗਲਾ ਝਾਕਦੇ ਰਹੇ, ਫਿਲਮਾਂ ਦੇਖਦੇ ਰਹੇ, ਹੋਰ ਕਈ ਤਰੀਕੇ ਦੇ ਕੰਮ ਕਰਦੇ ਰਹੇ, ਟੀਵੀ ਤਾਂ ਹੀ ਨਹੀਂ ਹਟ ਸਕੇ, ਅਖਬਾਰਾਂ ਹੀ ਨਹੀਂ ਛੁੱਟ ਸਕੀਆਂ। ਵਿਚਾਰ ਕਰਕੇ ਦੇਖ ਲਓ, ਅਸੀਂ ਇੱਕ ਇੰਦਰੀ ਅੱਖ ਨੂੰ ਹੀ ਅੱਜ ਤੱਕ ਸੀਮਿਤ ਨਹੀਂ ਕਰ ਸਕੇ, ਤੇ 10 इंद्री कर रखे वास्ते सातवा होए प्रकाश मन बुद्धि चित अहंकार और दस कर इंद्रिया ज्ञान इंद्रिया चौदह वस्तुआं स्थिर होणगियां ते प्रकाश दी नाम दी प्राप्ति होगी। असि एक नूं भी स्थिर नहीं कर सके ते केड़े नाम की गल कर रहे हैं कि अमृत पीण की गल कर रहे हैं। यह सारा का सारा भंवर है यानी कि भंवर के फसे बैठे तो गुरु राम साहब कह रहे कि बावरा होया तू जो कुछ कर रहा है सारिया के नाल तेरे जन्म भी पक्के हो रहे हैं पर समझ के तू बैठा कि तू सीधा ही मरण के बाद सचखंड पहुंच जाएगा। जरा जींदे जी इस रस्ते तय नहीं कर सकया मरण के बाद किसी ने कदम नहीं चलन देना शरण दीन करता ने कृपा निध कौन है कृपा निध वो अकाल पुरख सा संगत जी असि अकाल पुरख नु भुल करके बैठे हैं। एक विशेष मत दे जीवा ने बड़ी चतुराई दे नाल इस ग्रंथ साहब के दो हिस्से कर दिते एक गुरु वाला हिस्सा कड लिया नाम वाला हिस्सा कड लिया और बाकी जड़ा सी थोक समझ के एक पास रख दी। हुण विचार करके देख लो जिसने अकाल पुरख की बेदबी कर दी ना वो गुरु नु प्राप्त कर नहीं सकता क्यों गुरु के पास भी वह लिस्ट मौजूद है जिसका हुक्म अकाल पुरख दिंदा है। अकाल पुरख के हुक्म के बगैर सतगुरु भी काम नहीं जो करते तुर मस्तक लिखे लिखाद जड़ा ना वो तुर कौन है अकाल पुरख है जब तक अकाल पुरख की बंदगी नहीं ना करांगे गुरु की बंदगी हो ही नहीं सकती गुरु को कुछ प्राप्त करने के काबिल असि बन ही नहीं सकते। और सब तो वड्डा मजबून है साडी कमजोरी यही है कि असि उस परमात्मा नु यानी कि अकाल पुरख नु भुल करके बैठे हैं सिर्फ गुरु गुरु करते हैं और गुरु गुरु करने के नाल किसी नु गुरु नहीं मिलता जिहड़ी जीवात्मा निर्मल होंदी है उस परमात्मा नु अकाल पुरख नु मिलन दे काबिल अपने आप नु बुलांदी है। काबिल किस तरह बनेगी जो परमात्मा के गुणा नु हासिल करेगी वह गुण केड़े ने बड़ी चतुराई नाल असि सवाल करी जा रहे हैं तो बैठे विचार करके देख लो परमात्मा के केड़े गुण है। एको ही गुण गुरु साहब स्पष्ट करते हैं वो कहते हैं सचो सच वरदा बाणी वजी चौ जुगी सचो सच वरदाई हूं बाणी जड़ी की है परमात्मा का एक गुण है अकाल पुरख का गुण है और सचो सच है सचो सच वरतदा सच के प्रगट हों हूं विचार करके देखो कभी जबान के कभी सच बोल करके देखा सच बोलना तो एक पास रहा असि किसी कोई होर सच बोल रहा है उन्होंने की शिक्षा देंगे कोई तू इतना सच्चा होगा तेरे बच्चे जड़े ने भुखे मर जाएंगे तू काम धंधा ही नहीं कर सकता यानी कि आप तो झूठे साबित हो दूसरे नु भी इस गेड़ दे विच ले आए कि वो अपना काम ना कर सके यानी कि सच नु प्राप्त करने वास्ते अकाल पुरख नु प्राप्त करने वास्ते जब तक ये जीवात्मा निर्मल और पाक नहीं ना होगी पवित्र नहीं होगी ना तो गुरु के मजमून नु समझ सकती है ना गुरु नु हासिल करने के काबिल बन सकती है। लफ्जा नु असि प्राप्त कर सकते हैं आकार नु प्राप्त कर सकते हैं जिसको असि सतगुरु कहते हैं पर सतगुरु कोई आकार नहीं कोई लफज नहीं है सतगुरु परमात्मा की ताकत और शब्द और प्रकाश और आवाज है जिड़ी सिर्फ दसवें द्वार के प्रगट होती है और केड़ी जीवात्मा प्रगट होती है वो बाहर का मजबूर ही नहीं है जिहड़ी जीवात्मा निर्मल हो जाती है जो पुट के उधर लगा लेंदी है ना उसी नु उस गुरु की प्राप्ति होंदी है यानी कि मजबून शुरू कित्थों हुंदा सीगा अकाल पुरख तो और बड़ी चतुराई के नाल अकाल पुरख का मजबून ही कट दिता। विचार करके देखो अकाल पुरख के नाल नफरत करके असि सतगुरु नु प्राप्त करने के काबिल बनन लगे हैं किस तरीके के नाल ये रस्ता तय कर लवांगे असि सब तो पहले उस परमात्मा की भक्ति करो परमात्मा नु मिलन के काबिल यानी कि अपने अंदर मोह पैदा करो कि असि तेरे मिलना चाहते हैं तेरे तक पहुंचना चाहते हैं उसी वक्त तो परमात्मा जो है ना हुक्म करेगा सतगुरु नु तो ताई जाकर के सतगुरु बांह पकड़न इस जगत दे अवतार लेंदे ने यानी कि अवतार जड़े काल दे आए वो भी कदों आए जदो अकाल यानी कि उन्हां दे पिता उन्हां दे नायक जो ब्रह्म सीगा ब्रह्म ने हुक्म किया उन्हां दे हुक्म दे विच आकर के इस जगत दे विच उन्होंने अपने चमत्कार दिखाए और अपने उस हुक्म नु कायम किया ते जड़े काल दे अवतार इतनी मर्यादा दे विच ने ते क्या दयाल दे अवतार जड़े मर्यादा तो बाहर बैठे हुए ने परमात्मा दी आसक्ति नहीं परमात्मा दे नाम दे नाल प्यार नहीं और गुरु दे नाल अकाल दे नाल लफज दे नाल प्यार करन लगे हैं अज तक ना होया है ना हो रहा ना होएगा ठीक उसे तरीके दे नाल जब तक असि मिठाई खा नहीं लांदे तो सब तो पहली गल ए है कि अपने आप नु निर्मल बनाना पाक बनाना उस नाम दे नाल प्यार उस अकाल पुरख दे नाल उस चेतन सत्ता दे नाल मोह पैदा करना कि असि तेरे नाल मिलना चाहते हैं ता ही जाकर के इस जीवात्मा नु उस गुरु दे नाल मिलाया जाएगा अंतर दे विच गुरु प्रगट होणगे और यह सारा रस्ता तय करके जीवात्मा जो है अकाल पुरुष नु मिलन या उस दे विच समान दे काबिल बनेगी। गुरु गुरु कह करके कोई भी नहीं बन सकता विचार करके देख लो मिठा कह कह कर कभी जबान मिठी हुई है सतनाम कहंदे आ साडे कई जन्म निकल गए कभी सतनाम की प्राप्ति हुई कारण की सीगा असि मजबूर नु नहीं समझ सके अकाल पुरख के प्रति असि आसक्ति पैदा ही नहीं की थी। ए सारा बगीचा जड़ा असि देख रहे ना ये अकाल पुरख दे लगाया हुआ और ये सारे बगीचे ਦੇ ਵਿੱਚ ਨਫ਼ਰਤ ਕਰਕੇ ਫੁੱਲਾਂ ਨੂੰ ਤੋੜਦੇ ਹੋਏ ਔਰ ਅਸੀਂ ਉਸ ਪਰਮਾਤਮਾ ਨੂੰ ਗੁਰੂ ਨੂੰ ਪ੍ਰਾਪਤ ਕਰ ਲਵਾਂਗੇ, ਇਹ ਅੱਜ ਤੱਕ ਕਦੀ ਸੰਭਵ ਨਹੀਂ ਹੋਇਆ। ਇਹੀ ਕਾਰਨ ਹੈ ਕਿ ਅਸੀਂ ਪੂਰਨ ਗੁਰੂ ਦੇ ਕੋਲ ਜਾ ਕਰਕੇ ਵੀ ਉਸ ਤੋਂ ਪਿਛੜੇ ਬੈਠੇ ਆ। ਸਾਧ ਜੀ ਕੋਈ ਭਰਮ ਨਹੀਂ ਆ, ਕੋਈ ਭੇਦ ਨਹੀਂ ਆ, ਸੱਚੋ ਸੱਚ ਬਾਣੀ ਹੈ। ਅਸੀਂ ਪਰਮਾਤਮਾ ਤੋਂ ਆਪਣਾ ਹੱਥ ਜਿਹੜਾ ਛੁਡਾ ਚੁੱਕੇ ਆ ਔਰ ਪਰਮਾਤਮਾ ਤੋਂ ਉਂਗਲ ਛੁਡਾ ਚੁੱਕੇ ਆ, ਤੇ ਫਿਰ ਕਿਹੜੇ ਭਰਮ ਦੇ ਵਿੱਚ ਅਜੇ ਵੀ ਬੈਠੇ ਆ? ਜਿਤਨੀ ਪ੍ਰਾਣ ਸ਼ਕਤੀ ਮੌਜੂਦ ਆ, ਪਤਾ ਨੀ ਇੱਥੋਂ ਉੱਠ ਕੇ ਘਰ ਪਹੁੰਚਾਂਗੇ ਜਾਂ ਨਹੀਂ। ਅਗਰ ਅੱਜ ਵੀ ਅਸੀਂ ਅਕਾਲ ਪੁਰਖ ਦੇ ਪ੍ਰਤੀ ਆਸਕਤੀ ਪੈਦਾ ਕਰੀਏ, ਸਮਦਰਸ਼ੀ ਬਣ ਜਾਈਏ, ਹਰਕ ਦੇ ਵਿੱਚ ਅਕਾਲ ਪੁਰਖ ਦੇ ਪਰਮਾਤਮਾ ਦੇ ਅੰਸ਼ ਨੂੰ ਦੇਖਣਾ ਸ਼ੁਰੂ ਕਰ ਦਈਏ, ਤੇ ਫਿਰ ਗੁਰੂ ਕੋਲ ਦੂਰ ਆਉਣ ਬਾਹਰੋਂ ਆਉਣਾ, ਪਾਰ ਬ੍ਰਹਮ ਈਸ਼ਵਰ ਸਤਿਗੁਰੂ ਅਤੇ ਅੰਦਰ ਦੇ ਵਿੱਚ ਹਰ ਕੱਟ ਦੇ ਵਿੱਚ ਮੌਜੂਦ ਆ। ਮਤ ਕੋਈ ਜਾਣੇ ਕਿ ਜਿਸ ਨੇ ਨਾਮ ਲਿਆ ਜਾਂ ਅੰਮ੍ਰਿਤ ਛਕਿਆ ਉਸ ਦੇ ਅੰਦਰ ਗੁਰੂ ਮੌਜੂਦ ਆ। ਉਹ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲੀ ਤਾਕਤ ਹੀ ਕਹਿ, ਔਰ ਉਹ ਤਾਕਤ ਸਭ ਦੇ ਅੰਦਰ ਮੌਜੂਦ ਆ। ਉਹ ਤਾਕਤ ਨਿਕਲ ਜਾਏਗੀ ਤੇ ਅਸੀਂ ਮੁੜਦੇ ਹੋ ਜਾਵਾਂਗੇ, ਯਾਨੀ ਕਿ ਗੁਰੂ ਨੇ ਬਾਹਰੋਂ ਕਿਤੇ ਨਹੀਂ ਆ ਕਰਕੇ ਪ੍ਰਵੇਸ਼ ਕਰਨਾ, ਉਹ ਅੰਦਰ ਦੇ ਵਿੱਚ ਪਹਿਲੇ ਤੋਂ ਹੀ ਮੌਜੂਦ ਆ। ਪਰ ਕਦੋਂ ਪ੍ਰਗਟ ਹੋਏਗਾ? ਜਦੋਂ ਉਸ ਦੇ ਬਾਗ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਆਸਕਤੀ ਪੈਦਾ ਕਰਾਂਗੇ। ਤੋ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਉਸ ਨੂੰ ਅਸੀਂ ਇੱਕ ਹਿੱਸਾ ਪੜ ਕਰਕੇ ਕਦੀ ਵੀ ਮੁਕਤੀ ਦੇ ਕਾਬਲ ਨਹੀਂ ਬਣ ਸਕਦੇ। ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ, ਉਸ ਏਕ ਨੂੰ ਧਿਆਓ, ਏਕ ਨੂੰ ਯਾਦ ਕਰੋ, ਏਕ ਦੇ ਪ੍ਰਤੀ ਆਪਣੇ ਆਸਕਤੀ ਪੈਦਾ ਕਰੋ, ਕਿ ਇੱਕ ਹੀ ਸਾਰਿਆਂ ਦਾ ਵੀ ਸੁਣਿਆ। ਉਹ ਤਾਂ ਹੀ ਜਾ ਕਰਕੇ ਗੁਰੂ ਨੂੰ ਹੁਕਮ ਮਿਲੇਗਾ ਔਰ ਉਹ ਤੁਹਾਡੀ ਬਾਹ ਪਕੜੇਗਾ। ਤਾਂ ਹੀ ਜਾ ਕਰਕੇ ਅੰਤਰ ਦਾ ਮਜ਼ਬੂਨ ਜਿਹੜਾ ਅਸੀਂ ਸਾਰਥਕ ਕਰਨ ਦੇ ਕਾਬਿਲ ਬਣ ਸਕਦੇ ਹਾਂ। ਔਰ ਅਗਰ ਇੱਕ ਹਿੱਸਾ ਸਿਰਫ ਗੁਰੂ ਨੂੰ ਪਕੜ ਕਰਕੇ ਬੈਠ ਜਾਵਾਂਗੇ ਤੇ ਕਦੀ ਵੀ ਉਸ ਅਕਾਲ ਪੁਰਖ ਨਾਮ ਦੇ ਪ੍ਰਤੀ ਆਸਕਤੀ ਪਿਆਰ ਪੈਦਾ ਹੋ ਹੀ ਨਹੀਂ ਸਕਦਾ। ਔਰ ਜਦ ਤੱਕ ਉਸ ਦੇ ਨਾਲ ਸਾਡਾ ਪਿਆਰ ਨਹੀਂ ਹੋਏਗਾ, ਅੰਤਰ ਦੇ ਮਜ਼ਬੂਨ ਨੂੰ ਅਸੀਂ ਤੈਅ ਨਹੀਂ ਕਰ ਸਕਦੇ, ਕਿਉਂਕਿ ਅੰਤਰ ਕੋਈ ਲਫ਼ਜ਼ ਨਹੀਂ ਆ, ਸਿਰਫ ਪ੍ਰੇਮ ਦੀ ਭਾਸ਼ਾ। ਕੋਈ ਪੋਥੀ ਗ੍ਰੰਥ ਨਹੀਂ ਆ, ਕੋਈ ਮਜ਼ਹਬ ਦਾ ਸਵਾਲ ਨਹੀਂ, ਕੋਈ ਮੁਲਕ ਦਾ ਸਵਾਲ ਨਹੀਂ, ਸਿਰਫ ਇੱਕੋ ਪ੍ਰੇਮ ਦਾ ਸਵਾਲ ਆ। ਹੁਣ ਪ੍ਰੇਮ ਕਦੋਂ ਪੈਦਾ ਹੋਏਗਾ? ਜਦੋਂ ਅਸੀਂ ਉਸ ਦੇ ਵਿੱਚ ਮਿਲਣ ਲਈ ਤੜਫਾਂਗੇ। ਜਾਂ ਤੜਫ ਨਹੀਂ ਆ ਤੇ ਗੁਰੂ ਵੀ ਨਹੀਂ ਆ। ਅਗਰ ਗੁਰੂ ਨਹੀਂ ਆ ਤੇ ਇਹ ਮਜ਼ਮੂਨ ਨੂੰ ਅਸੀਂ ਪ੍ਰਾਪਤ ਕਰਨ ਦੇ ਕਾਬਿਲ ਕਦੋਂ ਔਰ ਕਿਸ ਯੁੱਗ ਵਿੱਚ ਬਣਾਂਗੇ, ਇਹ ਵਿਚਾਰ ਕਰਕੇ ਦੇਖੋ।
ਸੇਵ ਠਾਕੁਰ ਨਾਥ